साहिब जियो पैरों महला पंजवा जे सौ लोच लोच खावाया ताकत हर हर चीत ना आया संत जना की लेहो मते साध संग पावो परम गते रहा पात्र कबो नीर पवाया मैं भी गैद कसुकाया खट शास्त्र मूर्ख है सुनाया जैसे दह दिस पवन चलाया बिन कान खलहान जैसे गाहन पाया त्यों साकत ते को नाम बड़ा साया तित ही लागा जित को लाया तहो नानक प्रभ बणत बनाया तित ही लागा जित को लाया कहो नानक प्रभ बणत बनाया वाहिगुरु जी का खालसा वाहिगुरु जी की फतेह
सतनाम श्री वाहिगुरु साहिब जीओ एक ओंकार सतनाम कर्ता पुरख निर्भाओ निर्वैर अकाल मूरत अजूनी सैपं गुरप्रसाद जप आदि सच जुगाद सच है भी सच नानक होशी सच जिसमें अमृत ज्ञान है मानक भगत वैराग गुरु ग्रंथ साहिब उदत बंदों कर अनुराग बाणी गुरु गुरु है बाणी विच बाणी अमृत सारे गुरबाणी कहै सेवक जन मन प्रतख गुरु निस्तारे फिरत फिरत प्रव आया परिया तौ शरणाए नानक की प्रभ बिनती अपनी भगती लाए डंडौत बंदन अनकबार सर्प कला समर्थ ढोलन से रखो प्रभु नानक दे कर हस तेरे कवन कवन गुण कह कह गावा तू साहिब गुणी निधना तुमरी महिमा वर्ण न सकाओ तू ठाकुर ऊच भगवाना मूक उचरे शास्त्र खट पिंग गिरन चढ़ जाए अंध लखै बदरो सुने जो काल कृपा कराए कहां बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी वाहिगुरु जी का खालसा वाहिगुरु जी की फतेह अदत पावन भगत वत्सल कृपा दे खजाने चवर छत्र सिंघासन दे मालक शब्दावतार जुगो जुग अटल धन धन सतगुरु श्री गुरु ग्रंथ साहिब महाराज जी की पावन पवित्र हजूरी अंदर जुड़मल बैठी सार संगत जीओ सतगुरां दी अपार बख्शिश होई है जिसते सदका अमृत वेले तो सुंदर दीवान सजे हुए ने ਨਿਤਨੇਮ ਦੇ ਪਾਠਾਂ ਤੋਂ ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਆਸਾ ਦਾ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜੋ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਬਾਕੀ ਹਨ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸਾਧ ਸੰਗਤ ਦੀ ਪ੍ਰਾਪਤੀ ਕੀਤੀ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਗੁਰਬਾਣੀ ਕਿੰਨਾ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲੇ ਰਾਤੀ ਉੱਠ ਬਹੰਦੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਗੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ ਫਰਮਾਉਂਦੇ ਹਨ ਕਿ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦੇ ਹਾਂ ਕਿ ਜਿਹੜੇ ਪਿਛਲੀ ਰਾਤ ਸਵਾ ਪਹਿਰ ਰਾਤ ਰਹਿੰਦੇ ਉੱਠ ਪੈਂਦੇ ਹਨ ਜਾਗ ਪੈਂਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ ਗੁਰੂ ਦੀ ਬਾਣੀ ਪੜ੍ਹਦੇ ਹਨ ਪਰਮੇਸ਼ਰ ਦੇ ਨਾਮ ਸਿਮਰਨ ਭਜਨ ਦੇ ਵਿੱਚ ਜੁੜਦੇ ਨੇ ਅਤੇ ਉਹਨਾਂ ਗੁਰਸਿੱਖਾਂ ਤੋਂ ਵੀ ਕੁਰਬਾਨ ਜਾਂਦੇ ਹਾਂ ਜਿਹੜੇ ਇਸ ਕਰਮ ਨੂੰ ਕਰਨ ਤੋਂ ਬਾਅਦ ਸਾਧ ਸੰਗਤ ਵਿੱਚ ਜਾ ਕਰਕੇ ਕਥਾ ਕੀਰਤਨ ਦੇ ਵਿੱਚ ਜੁੜ ਕੇ ਆਨੰਦ ਪ੍ਰਾਪਤ ਕਰਦੇ ਨੇ। ਇਸ ਪ੍ਰਕਾਰ ਆਪ ਜੀ ਨੇ ਸਾਧ ਸੰਗਤ ਦੀ ਪ੍ਰਾਪਤੀ ਕੀਤੀ ਹੈ। ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਡਾਂ ਕੀਰਤਨ ਹੋਇਆ ਜਿਹੜੇ ਕੀਰਤਨ ਨੂੰ ਕਲਯੁਗ ਦੇ ਸਮੇਂ ਅੰਦਰ ਪ੍ਰਧਾਨਤਾ ਪ੍ਰਾਪਤ ਹੋਈ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਇਹ ਸੰਸਾਰ ਦੇ ਅੰਦਰ ਕਲਯੁਗ ਦਾ ਸਮਾਂ ਜਿਹੜਾ ਆਇਆ ਹੋਇਆ ਹੈ ਇਸ ਸਮੇਂ ਅੰਦਰ ਤੋਂ ਪਹਿਲੇ ਯੁਗਾਂ ਦੇ ਵਿੱਚ ਸਤਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦਿਹੜੇ ਕਲ ਕੇਵਲ ਨਾਮ ਆਧਾਰ ਧਰਮ ਦੇ ਚਾਰ ਪੈਰ ਸਨ ਸਤਯੁਗ ਦੇ ਸਮੇਂ ਅੰਦਰ ਸਤ ਤਪ ਦਾਨ ਅਤੇ ਇਸੇ ਪ੍ਰਕਾਰ ਦਇਆ ਕਰਨੀ ਉਸ ਤੋਂ ਬਾਅਦ ਯੁੱਗ ਬਦਲ ਗਿਆ ਤ੍ਰੇਤਾ ਯੁੱਗ ਆਇਆ ਤ੍ਰੇਤੇ ਯੁੱਗ ਅੰਦਰ ਧਰਮ ਦੇ ਤਿੰਨ ਪੈਰ ਰਹਿ ਗਏ ਉਹਦੇ ਵਿੱਚੋਂ ਜਿਹੜਾ ਸੱਤ ਸੀ ਉੱਡ ਗਿਆ ਹੈ ਅਤੇ ਦੁਆਬਰ ਦੇ ਵਿੱਚ ਕੇਵਲ ਪੂਜਾ ਤੇ ਦਾਨ ਰਹਿ ਗਿਆ ਤੇ ਕਲਯੁੱਗ ਦੇ ਸਮੇਂ ਦੇ ਵਿੱਚ ਧਰਮ ਨੂੰ ਕੇਵਲ ਨਾਮ ਦਾ ਆਸਰਾ ਹੈ। ਇਸ ਪ੍ਰਕਾਰ ਧਰਮ ਟਿਕਿਆ ਕੇਵਲ ਇੱਕ ਲੱਤ ਤੇ ਧਰਮ ਨਾਮ ਦੀ ਲੱਤ ਉੱਪਰ ਟਿਕਿਆ ਹੋਇਆ ਨਾਮ ਦੇ ਆਸਰੇ ਕਲਯੁਗ ਦੇ ਸਮੇਂ ਅੰਦਰ ਧਰਮ ਖੜਿਆ ਹੋਇਆ ਹੈ। ਬਾਕੀ ਜਿਹੜੇ ਚਾਰ ਪੈਰ ਸਨ ਧਰਮ ਦੇ ਤਿੰਨ ਉਹ ਨਾਸ਼ ਹੋ ਚੁੱਕੇ ਨੇ। ਇਸ ਪ੍ਰਕਾਰ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਅਬ ਕਲੁ ਆਇਓ ਰੇ ਇੱਕ ਨਾਮ ਬੋਬਹੋ ਬੋਬਹੋ ਆਨ ਰੂਤ ਨਾਹੀ ਮਤ ਪਰਮ ਭੁੱਲੋ ਭੁੱਲੋ ਕਿ ਹੁਣ ਕਲਯੁਗ ਦਾ ਸਮਾਂ ਆਇਆ ਹੈ ਨਾਮ ਦਾ ਸਮਾਂ ਨਾਮ ਜਪਣ ਦਾ ਹੈ। ਜਿਹੜਾ ਸਤਯੁਗ ਦੇ ਸਮੇਂ ਅੰਦਰ ਪਹਿਲੇ ਸਮੇਂ ਅੰਦਰ ਇੱਕ ਲੱਖ ਸਾਲ ਆਦਮੀ ਦੀ ਉਮਰ ਹੋਇਆ ਕਰਦੀ ਸੀ ਇੱਕ ਲੱਖ ਸਾਲ ਦੇ ਵਿੱਚ ਜਿਹੜਾ ਫਲ ਪ੍ਰਾਪਤ ਹੁੰਦਾ ਸੀ ਉਹ ਥੋੜੇ ਸਮੇਂ ਦੇ ਵਿੱਚ ਕਲਯੁਗ ਦੇ ਸਮੇਂ ਚ ਹੋ ਜਾਂਦਾ ਹੈ। ਇਸੇ ਪ੍ਰਕਾਰ ਤ੍ਰੇਤੇ ਵਿੱਚ 10,000 ਉਮਰ ਰਹਿ ਗਈ ਦੁਆਬਰ ਦੇ ਵਿੱਚ 1,000 ਆਦਮੀ ਦੀ 1,000 ਸਾਲ ਉਮਰ ਰਹਿ ਗਈ ਤੇ ਕਲਯੁਗ ਦੇ ਸਮੇਂ ਅੰਦਰ 100 ਸਾਲ ਦੀ ਹੈ 100 ਵੀ ਕੋਈ ਵਿਰਲਾ ਹੀ ਭੋਗਦਾ 60-70-80 ਸਾਲ ਤੱਕ। ਇਸ ਪ੍ਰਕਾਰ ਥੋੜੇ ਸਮੇਂ ਦੇ ਵਿੱਚ ਬਹੁਤਾ ਸਮਾਂ ਹੈ ਕਲਯੁਗ ਉੱਤਮ ਯੁੱਗਾਂ ਮਾਹੇ ਇਸ ਸਮੇਂ ਨੂੰ ਉੱਤਮ ਯੁੱਗਾਂ ਦੇ ਵਿੱਚੋਂ ਮੰਨਿਆ ਕਿ ਸਭ ਤੋਂ ਉੱਤਮ ਸਮਾਂ ਹੈ ਥੋੜੇ ਸਮੇਂ ਦੇ ਵਿੱਚ ਬਹੁਤਾ ਲਾਭ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਜਿਹੜਾ ਰੋਜ਼ ਸਤਸੰਗਤ ਕਰਦਾ ਉਹਨੂੰ ਛੇਤੀ ਪ੍ਰਾਪਤੀ ਹੁੰਦੀ ਹੈ ਆਪ ਜੀ ਵਡਭਾਗੇ ਐਸੀ ਪ੍ਰਾਪਤੀ ਹੋਈ ਹੈ। ਸੋ ਫਿਰ ਜਿਹੜੀ ਕਥਾ ਕੀਰਤਨ ਹੋਇਆ ਕਰਦੀ ਹੈ ਕੀਰਤਨ ਹੈ ਜੋ ਮੋਹਲੇ ਧਾਰਮੀ ਦੀ ਨਿਆਈ ਹੁੰਦਾ ਮੋਹਲੇ ਧਾਰਮੀ ਬੁਲਬਲਿਆਂ ਵਾਲਾ ਮੀਂਹ ਜਿਹੜਾ ਜ਼ੋਰਦਾਰ ਵਰਖਾ ਹੁੰਦੀ ਹੈ ਉਸ ਨੂੰ ਕਹਿੰਦੇ ਨੇ। ਸੋ ਜਦੋਂ ਉਹ ਮੀਂਹ ਪੈਂਦਾ ਹੈ ਤਾਂ ਜਿਹੜੀ ਨਲੀਆਂ ਨਾਲਿਆਂ ਨੂੰ ਨਾਲੇ ਹਨ ਜਿਹੜੇ ਨਦੀਆਂ ਹਨ ਭਰ ਕੇ ਵਗਦੇ ਨੇ। ਇਸ ਪ੍ਰਕਾਰ ਜਦੋਂ ਕੀਰਤਨ ਰੂਪੀ ਵਰਖਾ ਹੁੰਦੀ ਹੈ ਉਸ ਵਕਤ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਰੂਪੀ ਜਿਹੜਾ ਜਲ ਹੈ ਭਰ ਕੇ ਵਗਦਾ ਹੈ ਅਤੇ ਇਸੇ ਪ੍ਰਕਾਰ ਜਿਹੜੀ ਕਥਾ ਹੁੰਦੀ ਹੈ ਸੋ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਸਾਰੇ ਕਰਮਾਂ ਦੇ ਨਾਲੋਂ ਜਿਹੜੀ ਕਥਾ ਹੈ ਪਰਮੇਸ਼ਰ ਦੀ ਗੁਰ ਇਤਿਹਾਸ ਦੀ ਕਥਾ, ਗੁਰਬਾਣੀ ਕਿਰਤੀ ਕਥਾ, ਨਾਮ ਦੀ ਮਹਿਮਾ, ਸਤਸੰਗਤ ਦੀ ਮਹਿਮਾ, ਸਤਿਗੁਰਾਂ ਦੀ ਮਹਿਮਾ, ਪਰਮੇਸ਼ਰ ਦੀ ਮਹਿਮਾ, ਭਗਤਾਂ ਦੀ ਵਡਿਆਈ, ਇਹ ਸਭ ਤੋਂ ਉੱਤਮ ਕਥਾ ਹੈ। ਇਸ ਦੇ ਵਿੱਚ ਕਥਾ ਦੇ ਵਿੱਚ ਨਾਮ ਦੀ ਮਹਿਮਾ ਸੁਣ ਕਰਕੇ ਦਰਦ ਦੁੱਖ ਲੱਥਾ, ਦਰਦ ਅਤੇ ਸਰੀਰਕ ਦਰਦ ਤੇ ਦੁੱਖ ਹਨ ਜਿਹੜੇ ਉਹ ਗੁਰੂ ਪਿਆਰੋ ਲੈ ਜਾਂਦੇ ਨੇ, ਦੂਰ ਹੋ ਜਾਂਦੇ ਨੇ ਜੇ ਕੋਈ ਨੇਮ ਨਾਲ ਇਹ ਸੁਣਦਾ ਰਹਿੰਦਾ ਹੈ। ਇਸ ਪ੍ਰਕਾਰ ਫਿਰ ਜਿਹੜੀ ਵਰਖਾ ਹੁੰਦੀ ਮੋਹਲੇ ਧਾਰਮੀ, ਇਹ ਤਾਂ ਕੀਰਤਨ ਹੈ। ਇੱਕ ਦੂਸਰੀ ਵਰਖਾ ਹੁੰਦੀ ਆ, ਉਸ ਨੂੰ ਝੜੀ ਕਹਿੰਦੇ ਨੇ। ਸੱਤ ਸੱਤ ਦਿਨਾਂ ਦੀ ਜਿਹੜੀ ਝੜੀ ਲੱਗ ਜਾਇਆ ਕਰਦੀ ਹੈ, ਬੂੰਦਾਬਾਂਦੀ ਹੁੰਦੀ ਰਹਿੰਦੀ ਹੈ। ਕਥਾ ਉਸ ਵਰਖਾ ਦੇ ਵਾਂਗੂ ਹੈ, ਬੂੰਦਾਬਾਂਦੀ ਦੇ ਵਾਂਗੂ ਹੈ, ਜਿਵੇਂ ਉਹ ਕਈ ਦਿਨ ਵਰਖਾ ਪੈਂਦੀ ਰਹਿੰਦੀ ਹੈ ਤੇ ਫਿਰ ਜਿਹੜਾ ਪਾਣੀ ਹੁੰਦਾ ਉਹ ਧਰਤੀ ਦੇ ਵਿੱਚ ਰਚ ਆਇਆ ਕਰਦਾ ਸਲਾਬ, ਫਿਰ ਉਹਦੀ ਕਈ ਦਿਨਾਂ ਤੱਕ ਨਹੀਂ ਜਾਂਦੀ। ਇਸ ਪ੍ਰਕਾਰ ਕਥਾ ਦੁਆਰਾ ਜੋ ਇਹਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਣ ਨੇ, ਪਰਮੇਸ਼ਰ ਦੇ ਵਿੱਚ ਗੁਣ ਨੇ, ਉਹ ਗੁਣ ਹਿਰਦੇ ਦੇ ਵਿੱਚ ਵਿਵਸਤ ਜਾਂਦੇ ਨੇ, ਤੋ ਫਿਰ ਉਹਦਾ ਅਸਰ ਕਈ ਦਿਨਾਂ ਤੱਕ ਰਹਿੰਦਾ, ਸਾਰਾ ਦਿਨ ਉਹਦਾ ਅਸਰ ਰਹਿੰਦਾ, ਨਾਮ ਦਾ ਮਨ ਤੇ ਪ੍ਰਭਾਵ ਰਹਿੰਦਾ ਹੈ। ਇਸ ਪ੍ਰਕਾਰ ਐਸੀ ਕਥਾ ਹੈ। ਸੋ ਆਪਾਂ ਆਓ ਮਨ ਚਿਤ ਕਿਰਤੀ ਨੂੰ ਕਾਗਰ ਕਰਕੇ ਗੁਰੂ ਮਹਾਰਾਜ ਦੀ ਜੋ ਗੁਰਬਾਣੀ ਹੈ ਇਸ ਦੀ ਕੁਝ ਵਿਚਾਰ ਕਰਕੇ ਆਪਣੇ ਕੀਮਤੀ ਸਮੇਂ ਨੂੰ ਸਫਲਾ ਅਤੇ ਅਮੋਲਕ ਬਣਾਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ।
ਭੈਰੋ ਰਾਗ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਨਿਮਰਤਾ ਦੇ ਪੁੰਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਕਰ ਰਹੇ ਹਨ।
ਜੇ ਸੋ ਲੋਚ ਲੋਚ ਖਾਵਾਇਆ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਕਤ ਜਿਹੜਾ ਲੋਭੀ ਪੁਰਸ਼ ਹੈ ਉਹਦੀ ਗੱਲ ਕਰ ਰਹੇ ਨੇ ਕਿ ਲੋਭੀ ਨੂੰ ਜੇ ਸੋ ਲੋਚ ਲੋਚ ਖਾਵਾਇਆ, ਸੋ ਵਾਰੀ ਭਾਵੇਂ ਲੋਚ ਲੋਚ ਚਾਹ ਚਾਹ ਤੇ ਇੱਛਾ ਕਰਕੇ ਖਵਾਇਆ ਜਾਵੇ, ਜਿਹਨੂੰ ਖਾਣ ਦੀ ਬਹੁਤੀ ਭੁੱਖ ਹੋਵੇ। ਇੱਕ ਲੋਭ ਹੁੰਦਾ, ਇੱਕ ਲੱਭ ਹੁੰਦਾ। ਸੋ ਪਦਾਰਥਾਂ ਨੂੰ, ਮਾਇਆ ਨੂੰ ਇਕੱਠਾ ਕਰਨ ਦਾ ਜਿਹੜਾ ਮਨ ਦੇ ਵਿੱਚ ਤ੍ਰਿਸ਼ਨਾ ਲੱਗੀ ਰਹਿੰਦੀ, ਇੱਛਾ ਲੱਗੀ ਰਹਿੰਦੀ, ਉਹਨੂੰ ਲੋਭ ਕਹਿ ਦਿੰਦੇ ਨੇ। ਤੇ ਜਿਹੜੀ ਖਾਣ ਦੀ ਭੁੱਖ ਲੱਗੀ ਰਹਿੰਦੀ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ ਢਿੱਡ ਭਰਨ ਦੀ, ਇਸ ਪ੍ਰਕਾਰ ਇਹਨੂੰ ਲੋਭ ਕਹਿੰਦੇ ਨੇ, ਲੱਭ ਕਹਿੰਦੇ ਨੇ। ਲੱਭ ਤੇ ਲੋਭ ਦੇ ਵਿੱਚ ਇੰਨਾ ਕੁ ਫਰਕ ਹੈ, ਸੋ ਹੈ ਦੋਵੇਂ ਤ੍ਰਿਸ਼ਨਾ ਹੀ, ਉਹ ਖਾਣ ਦੀ ਹੈ, ਉਹ ਮਾਇਆ ਦੀ। ਮਹਾਰਾਜ ਕਹਿੰਦੇ ਨੇ ਜੇ ਸੋ ਲੋਚ ਲੋਚ ਖਵਾਇਆ, ਚਾਹ ਚਾਹ ਕੇ, ਜੇ ਕੋਈ ਖਾਣ ਦਾ ਭੁੱਖਾ ਹੋਵੇ ਉਹਨੂੰ ਚਾਹ ਚਾਹ ਕੇ ਸੌ ਵਾਰੀ ਭਾਵੇਂ ਖਵਾਇਆ ਜਾ ਕਿ ਭਾਈ ਤੂੰ ਆਹ ਪਦਾਰਥ ਖਾ ਲਾ, ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ। ਸੋ ਗੁਰਦੁਆਰੇ ਅੰਦਰ ਵੀ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਦੇ ਨੇ, ਚੱਲ ਉੱਥੇ ਜਾ ਕੇ ਛਕ ਲਾ, ਪਰ ਸੰਗਤ ਜ਼ਰੂਰ ਕਰੀ, ਸੋ ਨਾਮ ਜ਼ਰੂਰ ਕਰੀ। ਸੋ ਇਸ ਪ੍ਰਕਾਰ ਉਹਨੂੰ ਸੌ ਸੌ ਵਾਰੀ ਭਾਵੇਂ ਇਸ ਤਰੀਕੇ ਦੇ ਨਾਲ ਖਵਾਉਣਾ ਕਰੀਏ।
ਸਾਕਤ ਹਰ ਹਰ ਚੀਤ ਨਾ ਆਇਆ।
ਤਾਂ ਵੀ ਜਿਹੜਾ ਸਾਕਤ ਪੁਰਸ਼ ਹੈ, ਪਰਮੇਸ਼ਰ ਤੋਂ ਟੁੱਟਿਆ ਹੋਇਆ ਮਨਮੁਖ ਪੁਰਸ਼ ਹੈ, ਸ਼ਕਤੀ ਦਾ ਪੁਜਾਰੀ ਹੈ, ਉਹਨੂੰ ਗੁਰੂ ਪਿਆਰੇ ਉਹ ਹਰ ਹਰ ਚੀਤ ਨਾ ਆਇਆ। ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਚਿੱਤ ਵਿੱਚ ਉਹਦੇ ਨਹੀਂ ਆਉਂਦਾ, ਕਿਉਂਕਿ ਮਹਾਰਾਜ ਲੋਭੀ ਦੇ ਬਾਬਤ ਕਹਿੰਦੇ ਨੇ ਲੋਭ ਲਹਿਰ ਸਭ ਸਵਾਨ, ਹਲਕਾ ਹੈ ਸਭੇ ਬਿਗਾੜੇ। ਜਿਹੜੀ ਉਹਦੇ ਅੰਦਰ ਲੋਭ ਦੀ ਲਹਿਰ ਵਗਦੀ ਹੈ, ਉਹਦੇ ਮਨ ਵਿੱਚ ਲੋਭ ਦੀ ਲਹਿਰ ਚੱਲਦੀ ਹੈ, ਤੋ ਉਹ ਹਲਕੇ ਕੁੱਤੇ ਦੀ ਨਿਆਈ ਹੈ। ਹਲਕਾ ਹੈ ਸਭੇ ਬਿਗਾੜੇ, ਉਹਦੇ ਅੰਦਰ ਇਹ ਲੋਭ ਰੂਪੀ ਹਲਕਾ ਕੁੱਤਾ ਭੌਂਕਦਾ ਹੈ ਮਨਮੁਖ ਦੇ ਸਾਗਰ ਦੇ ਹਿਰਦੇ ਦੇ ਵਿੱਚ, ਜਿਹਦੇ ਅੰਦਰ ਮਾਇਆ ਨੂੰ ਇਕੱਠੇ ਕਰਨ ਦੀ ਇੱਛਾ ਪ੍ਰਗਟ ਲੱਗੀ ਹੋਈ ਹੈ ਤ੍ਰਿਸ਼ਨਾ, ਇਹ ਕੁੱਤਾ ਉਹਦੇ ਹਿਰਦੇ ਦੇ ਵਿੱਚ ਭੌਂਕਦਾ ਹੈ। ਤੇ ਮਹਾਰਾਜ ਹੋਰ ਵੀ ਉਹਦੇ ਬਾਬਤ ਬਚਨ ਕਹਿੰਦੇ ਨੇ, ਇਹ ਲੋਭਾ ਲੰਪਟ ਤੰਗ ਸਿਰ ਮੋਰਹਿ ਅਨਕ ਲਹਿਰੀ ਕਲੋਲ ਕੇ। ਉਸ ਪੁਰਸ਼ ਦੇ ਹਿਰਦੇ ਵਿੱਚ ਲੋਭ ਹੈ, ਲੰਪਟ ਹੋਇਆ ਹੋਇਆ ਲੋਭ ਉਹਨੂੰ ਚੰਬੜਿਆ ਹੋਇਆ ਹੈ, ਅਤੇ ਇਹ ਲੋਭ ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਹੈ। ਅਨਕ ਲਹਿਰੀ ਕਲੋਲ ਤੇ ਉਹਦੇ ਹਿਰਦੇ ਵਿੱਚ ਅਨੇਕਾਂ ਲਹਿਰਾਂ ਲੋਭ ਦੀਆਂ ਚੱਲਦੀਆਂ ਰਹਿੰਦੀਆਂ ਨੇ, ਕਲੋਲ ਕਰਦੀਆਂ ਰਹਿੰਦੀਆਂ ਨੇ। ਧਾਵੰਤ ਜੀਆ ਬਹੁਬਿਧ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ। ਜਿਹੜੇ ਲੋਭੀ ਜੀਵ ਹੁੰਦੇ ਨੇ ਉਹ ਅਨੇਕਾਂ ਤਰੀਕਿਆਂ ਦੇ ਕਰਕੇ ਦੌੜਦੇ ਨੇ ਮਾਇਆ ਦੀ ਪ੍ਰਾਪਤੀ ਦੇ ਵਾਸਤੇ, ਦੇਸੋਂ ਪ੍ਰਦੇਸ਼ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਧੱਕੇ ਖਾਂਦੇ ਨੇ, ਕੋਈ ਨੌਕਰੀ ਕਰਦਾ, ਕੋਈ ਚਾਕਰੀ ਕਰਦਾ, ਕੋਈ ਗੁਲਾਮੀ ਕਰਦਾ, ਕੋਈ ਠੱਗੀ ਕਰਦਾ, ਕੋਈ ਬੇਈਮਾਨੀ ਕਰਦਾ, ਕੋਈ ਝੂਠ ਬੋਲਦਾ, ਕੋਈ ਲੜਦਾ ਝਗੜਦਾ, ਕੋਈ ਜ਼ੁਲਮ ਕਰਦਾ, ਅਨੇਕਾਂ ਤਰੀਕਿਆਂ ਦੇ। ਇਸ ਪ੍ਰਕਾਰ ਦੇ ਇਹ ਜਿਹੜੇ ਲੋਭੀ ਪੁਰਸ਼ ਹਨ ਉਹ ਗੁਰੂ ਪਿਆਰ ਹੱਥ ਕੰਡੇ ਮਾਇਆ ਨੂੰ ਇਕੱਤਰ ਕਰਨ ਦੇ ਵਾਸਤੇ ਅਪਣਾਉਂਦੇ ਨੇ, ਜਿਵੇਂ ਕਾਰੂ ਬਾਦਸ਼ਾਹ ਦੀ ਸਾਖੀ ਆਪ ਜੀ ਨੇ ਕਈ ਵਾਰੀ ਪਹਿਲਾਂ ਸਰਵਣ ਕੀਤੀ ਹੋਵੇ। ਤੋਂ 40 ਗੰਜ ਉਸਨੇ ਗੁਰੂ ਪਿਆਰਿਓ ਇਹ ਜਿਹੜਾ ਧਨ ਸੀ ਇਕੱਤਰ ਕੀਤਾ ਸੀ। ਤੋ ਸਾਰਿਆਂ ਦੇ ਪਾਸੋਂ ਨੇ ਆਪਣੇ ਦੇਸ਼ ਦੇ ਵਿੱਚੋਂ ਧਨ ਖੋਲਿਆ ਤੇ ਆਪਣੇ ਉਸਨੇ ਖਜ਼ਾਨੇ ਧਨ ਦੇ ਲੋਭ ਕਰਕੇ ਭਰ ਲਏ। ਤੇ ਫਿਰ ਉਸਨੇ ਇੰਨਾ ਨੀਚ ਕੰਮ ਕੀਤਾ ਕਿ ਆਪਣੀ ਲੜਕੀ ਨੂੰ ਬਾਹਰ ਲੈ ਗਿਆ ਤੇ ਕਹਿਣ ਲੱਗਾ ਕਿ ਜਿਸ ਦੇ ਪਾਸੋਂ ਵੀ 1 ਰੁਪਇਆ ਨਿਕਲੇਗਾ ਉਹਨੂੰ ਮੈਂ ਆਪਣੀ ਧੀ ਦਾ ਸਾਗ ਦੇ ਦਿਆਂਗਾ, ਉਹਦੇ ਨਾਲ ਮੈਂ ਆਪਣੀ ਲੜਕੀ ਵਿਆਹ ਦਿਆਂਗਾ। ਉਸ ਵਕਤ ਗੁਰੂ ਪਿਆਰਿਓ ਇੱਕ ਨੌਜਵਾਨ ਉਹ ਜਾ ਕਰਕੇ ਆਪਣੀ ਮਾਂ ਦੇ ਕੋਲ ਜਿੱਦ ਕਰਨ ਲੱਗਾ ਕਿ ਰਾਜੇ ਦੀ ਜੋ ਲੜਕੀ ਹੈ ਉਸਦੇ ਨਾਲ ਮੈਂ ਵਿਆਹ ਕਰਨਾ ਹੈ, ਮਾਂ ਮੈਨੂੰ 1 ਰੁਪਇਆ ਦੇ। ਉਹ ਕਹਿੰਦੀ ਪੁੱਤਰ ਰਾਜੇ ਨੇ ਸਾਰੀ ਮਾਇਆ ਆਪਣੇ ਕੋਲੋਂ ਖੋਹ ਲਈ ਆ, ਹੁਣ ਮੈਂ ਤੈਨੂੰ 1 ਰੁਪਇਆ ਕਿੱਥੋਂ ਲਿਆ ਕੇ ਦਿਆਂ। ਕਹਿੰਦਾ ਮੈਨੂੰ ਨੀ ਪਤਾ, ਮੈਨੂੰ ਪਸੰਦ ਹੈ, ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਹੈ, 1 ਰੁਪਇਆ ਜਿੱਥੋਂ ਮਰਜ਼ੀ ਲਿਆ ਕੇ ਦੇ। ਉਸ ਵਕਤ ਉਹ ਕਹਿਣ ਲੱਗੀ ਕਿ ਜਦੋਂ ਤੇਰਾ ਪਿਤਾ ਮਰਿਆ ਸੀ ਉਸ ਵਕਤ ਜਦੋਂ ਉਹਨੂੰ ਅਸੀਂ ਕਬਰ ਦੇ ਵਿਚ ਦਫ਼ਨ ਕੀਤਾ ਸੀ, ਦਫਨਾਇਆ ਸੀ, ਉਸ ਵਕਤ ਓਹਦੇ ਮੂੰਹ ਵਿਚ 1 ਰੁਪਇਆ ਰੱਖਿਆ ਸੀ, ਜਾ ਕੇ ਕਬਰ ਪੁੱਟ ਕੇ ਓਹਦੇ ਮੂੰਹ ਦੇ ਵਿਚੋਂ 1 ਰੁਪਇਆ ਕੱਢ ਲੈਣਾ ਕਰ। ਉਹ ਨੌਜਵਾਨ ਨੇ ਆਪਣੇ ਪਿਤਾ ਦੀ ਕਬਰ ਪੱਟੀ, ਓਹਦੇ ਵਿਚੋਂ ਮੂੰਹ ਦੇ ਵਿਚੋਂ 1 ਰੁਪਇਆ ਕੱਢ ਕੇ ਰਾਜੇ ਦੇ ਪਾਸ ਗਿਆ ਹੈ। ਉਸ ਵਕਤ ਕਾਰੂ ਬਾਦਸ਼ਾਹ ਪੁੱਛਣ ਲੱਗਾ ਕਿ ਤੂੰ 1 ਰੁਪਇਆ ਕਿੱਥੋਂ ਲਿਆਇਆ ਹੈ, ਕਿਉਂਕਿ ਮੈਂ ਤਾਂ ਕਿਸੇ ਦੇ ਪਾਸ ਧਨ ਛੱਡਿਆ ਹੀ ਨਹੀਂ, ਸਾਰਿਆਂ ਦੇ ਪਾਸੋਂ ਇਹ ਮਾਇਆ ਮੈਂ ਖੋ ਲਈ ਹੈ। ਉਸ ਵਕਤ ਕਹਿਣ ਲੱਗਾ ਕਿ ਜਦੋਂ ਮੇਰਾ ਪਿਤਾ ਮਰਿਆ ਸੀ ਉਹਦੇ ਮੂੰਹ ਦੇ ਵਿਚ 1 ਰੁਪਇਆ ਪਾਇਆ ਗਿਆ ਸੀ, ਮੈਂ ਉਥੋਂ ਕੱਢ ਕੇ ਲਿਆਇਆ ਹਾਂ। ਉਸ ਵਕਤ ਗੁਰੂ ਪਿਆਰਿਓ ਕਾਰੂ ਬਾਦਸ਼ਾਹ ਨੇ ਸਾਰਿਆਂ ਦੇ ਕਬਰਾਂ ਪਟਾ ਕਰਕੇ ਤੇ ਮੂੰਹਾਂ ਦੇ ਵਿਚੋਂ ਰੁਪਈਏ ਕਢਵਾ ਲਏ ਸਨ। ਇਸ ਪ੍ਰਕਾਰ ਇਹ ਲੋਭੀਆਂ ਦੀ ਹਾਲਤ ਹੁੰਦੀ ਹੈ। ਤੇ ਇਸੇ ਪ੍ਰਕਾਰ ਇੱਕ ਤ੍ਰਿਸ਼ਨਾਲੂ ਆਦਮੀ ਦੀ ਵਿਸਾਖੀ ਆਉਂਦੀ ਹੈ, ਤੇ ਉਸ ਨੇ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਥੋੜਾ ਜਿਹਾ ਜਪ ਤਪ ਕੀਤਾ, ਤੋ ਸ਼ਿਵ ਜੀ ਦੀ ਆਰਾਧਨਾ ਕੀਤੀ, ਪ੍ਰਗਟ ਹੋਏ ਅਤੇ ਇਸੇ ਪ੍ਰਕਾਰ ਪ੍ਰਗਟ ਹੋ ਕਰਕੇ 4 ਉਸ ਨੂੰ ਦੀਵੇ ਦਿੱਤੇ, ਮੋਮਬੱਤੀਆਂ ਦਿੱਤੀਆਂ ਅਤੇ ਬਚਨ ਕੀਤੇ ਕਿ ਪਹਿਲਾ ਦੀਵਾ ਜਗਾ ਕੇ ਤੂੰ ਪੂਰਬ ਦੀ ਦਿਸ਼ਾ ਵੱਲ ਜਾਣਾ ਹੈ, ਜਿੱਥੇ ਜਾ ਕੇ ਬੁੱਝ ਜਾਵੇ ਉਥੋਂ ਧਰਤੀ ਪੱਟੀ ਤੇ ਓਹਦੇ ਵਿਚੋਂ ਧਨ ਤੈਨੂੰ ਪ੍ਰਾਪਤ ਹੋ ਜਾਵੇਗਾ, ਜਿੰਨਾ ਤੈਨੂੰ ਧਨ ਚਾਹੀਦਾ ਹੋਵੇਗਾ ਉਥੋਂ ਕੱਢ ਲਵੀ, ਜੇ ਨਾ ਤ੍ਰਿਸ਼ਨਾ ਬੁੱਝੀ ਤਾਂ ਫਿਰ ਦੱਖਣ ਵਾਲੇ ਪਾਸੇ ਜਾਵੀ, ਜਿੱਥੇ ਇਹ ਮੋਮਬੱਤੀ ਬੁੱਝ ਜਾਵੇਗੀ ਉਥੋਂ ਧਰਤੀ ਪੁੱਟ ਕੇ ਵਿਚੋਂ ਧਨ ਕੱਢ ਲਵੀ। ਇਸੇ ਪ੍ਰਕਾਰ ਫਿਰ ਉੱਤਰ ਦਿਸ਼ਾ ਵੱਲ ਜਾਵੀ ਤੇ ਜਿਹੜਾ ਪੱਛਮ ਦਿਸ਼ਾ ਵੱਲ ਦੀਵਾ ਹੈ ਇਹ ਤੂੰ ਵਰਤਣਾ ਨਹੀਂ, ਇਸ ਪਾਸੇ ਵੱਲ ਨਹੀਂ ਜਾਣਾ ਹੈ। 4 ਦੀਵੇ ਮੋਮਬੱਤੀਆਂ ਉਸ ਨੂੰ ਪ੍ਰਾਪਤ ਹੋਈਆਂ, ਪਹਿਲੀ ਜਗਾ ਕੇ ਪੂਰਬ ਦਿਸ਼ਾ ਵੱਲ ਗਿਆ ਹੈ, ਉਥੋਂ ਗੁਰੂ ਪਿਆਰੇ ਉਸ ਨੂੰ ਮਾਇਆ ਦੇ ਨਾਲ ਮੋਹਰਾਂ ਦੇ ਨਾਲ ਭਰੇ ਹੋਏ ਘੜਿਆਂ ਦੀ ਪ੍ਰਾਪਤੀ ਹੋਈ ਹੈ। ਤ੍ਰਿਸ਼ਨਾ ਨਹੀਂ ਬੁਝੀ, ਦੂਸਰੇ ਪਾਸੇ ਵੀ ਉਸਨੇ ਸੋਚਿਆ ਕਿ ਮੈਂ ਜਾ ਕੇ ਵੇਖਾਂ ਹੋਰ ਕਿੰਨਾ ਕੁ ਧਨ ਹੈ ਪ੍ਰਾਪਤ ਕਰ ਲਵਾਂ। ਦੱਖਣ ਦਿਸ਼ਾ ਵੱਲ ਗਿਆ ਹੈ, ਉਥੋਂ ਵੀ ਧਨ ਦੀ ਪ੍ਰਾਪਤੀ, ਹੀਰੇ ਮੋਤੀ ਜਵਾਹਰਾਤ ਪ੍ਰਾਪਤ ਹੋਏ ਨੇ। ਇਸੇ ਤਰ੍ਹਾਂ ਉੱਤਰ ਦਿਸ਼ਾ ਵਾਲੇ ਪਾਸੇ ਗਿਆ, ਉਧਰੋਂ ਵੀ ਮਾਇਆ ਦੀ ਪ੍ਰਾਪਤੀ ਕਾਫੀ ਹੋ ਗਈ। ਤ੍ਰਿਸ਼ਨਾ ਜਦੋਂ ਗੁਰੂ ਪਿਆਰਿਓ ਨਾ ਬੁਝੀ ਤਾਂ ਫਿਰ ਪੱਛਮ ਦਿਸ਼ਾ ਜਿਸ ਪਾਸੇ ਵੱਲੋਂ ਰੋਕਿਆ ਸੀ ਉਸ ਤ੍ਰਿਸ਼ਨਾਲੂ ਨੂੰ, ਉਸ ਪਾਸੇ ਵੱਲ ਚੱਲ ਪਿਆ ਹੈ। ਜਾ ਕਰਕੇ ਜਿੱਥੇ ਮੋਮਬੱਤੀ ਬੁਝ ਗਈ, ਦੀਵਾ ਬੁਝ ਗਿਆ ਹੈ, ਉਥੋਂ ਜਾ ਕਰਕੇ ਧਰਤੀ ਪੁੱਟੀ ਤੇ ਧਰਤੀ ਜਦੋਂ ਟੋਇਆ ਪੁੱਟਿਆ ਤੇ ਇੱਕ ਦਰਵਾਜਾ ਨਿਕਲਿਆ ਹੈ, ਦਰਵਾਜਾ ਖੋਲ ਕਰਕੇ ਅੰਦਰ ਦਾਖਲ ਹੋ ਗਿਆ। ਜਦੋਂ ਦਾਖਲ ਹੋਇਆ ਕਿ ਇੱਕ ਥੱਲੇ ਧਰਤੀ ਤੇ ਬੜਾ ਸੁੰਦਰ ਮਹਿਲ, ਜੋ ਜਿਸ ਦੀਆਂ ਕੰਧਾਂ ਵੀ ਸੋਨੇ ਦੀਆਂ ਬਣੀਆਂ ਹੋਈਆਂ ਨੇ, ਹੀਰੇ ਜਵਾਹਰਾਤ ਮੋਤੀ ਇਸ ਪ੍ਰਕਾਰ ਬੜੇ ਭੰਡਾਰ ਲੱਗੇ ਹੋਏ ਨੇ। ਜਾ ਕਰਕੇ ਵੇਖਿਆ ਕਿ ਇਹਦਾ ਬੇਅੰਤ ਮਾਇਆ ਦੀ ਮੈਨੂੰ ਪ੍ਰਾਪਤੀ ਹੋ ਗਈ ਹੈ, ਬੜਾ ਖੁਸ਼ ਹੋਇਆ। ਤੋ ਇਸ ਪ੍ਰਕਾਰ ਸਾਰੇ ਮਹਿਲ ਨੂੰ ਵੇਖਦਾ ਵੇਖਦਾ ਇੱਕ ਕਮਰੇ ਅੰਦਰ ਦਾਖਲ ਹੋਇਆ ਹੈ। ਜਦੋਂ ਉਸ ਕਮਰੇ ਦੇ ਵਿਚ ਪ੍ਰਵੇਸ਼ ਹੋਇਆ ਤੇ ਇੱਕ ਮਨੁੱਖ ਚੱਕੀ ਗੇੜ ਰਿਹਾ ਸੀ, ਉੱਥੇ ਬੈਠਾ ਹੋਇਆ ਬਜ਼ੁਰਗ ਜਿਹਦਾ ਲੱਕ ਖੁੱਬਾ ਹੋਇਆ ਹੈ। ਉਹ ਕਹਿਣ ਲੱਗਾ ਤ੍ਰਿਸ਼ਨਾਲੂ ਆਦਮੀ ਨੂੰ ਕਿ ਇੱਥੇ ਆ ਕਰਕੇ ਜਰਾ ਚੱਕੀ ਗੇੜੀ, ਮੈਨੂੰ ਸਾਹ ਦਵਾਈ, ਮੈਂ ਆਉਂਦਾ ਹਾਂ। ਉਸ ਵਕਤ ਉਹ ਜਿਹੜਾ ਤ੍ਰਿਸ਼ਨਾਲੂ ਸੀ ਉਹ ਚੱਕੀ ਗੇੜਨ ਲੱਗ ਪਿਆ। ਉਸ ਵਕਤ ਜਿਹੜਾ ਬਜ਼ੁਰਗ ਆਦਮੀ ਸੀ ਚੱਕੀ ਛੱਡ ਕਰਕੇ ਬੜਾ ਹੱਸਿਆ, ਬੜਾ ਖੁਸ਼ ਹੋਇਆ। ਤ੍ਰਿਸ਼ਨਾਲੂ ਨੇ ਪੁੱਛਿਆ ਤੂੰ ਹੱਸਿਆ ਕਿਉਂ ਹੈ? ਕਹਿੰਦਾ ਮੈਂ ਵੀ ਤੇਰੇ ਵਾਂਗੂ ਧਨ ਦੇ ਲੋਭ ਕਰਕੇ, ਧਨ ਦੀ ਪ੍ਰਾਪਤੀ ਦੇ ਵਾਸਤੇ ਇਸੇ ਤਰ੍ਹਾਂ ਹੀ ਮੋਮਬੱਤੀ ਨੂੰ ਜਗਾ ਕੇ ਇੱਥੇ ਆਇਆ ਸੀ। ਇਸ ਪ੍ਰਕਾਰ ਜਿਵੇਂ ਤੈਨੂੰ ਮੈਂ ਚੱਕੀ ਘੁਮਾਉਣ ਲਾ ਦਿੱਤਾ, ਮੈਨੂੰ ਵੀ ਇਸੇ ਤਰ੍ਹਾਂ ਕਿਸੇ ਨੇ ਲਾਇਆ ਸੀ। ਤੂੰ ਜਿੰਨਾ ਚਿਰ ਤੱਕ ਇਹ ਗੇੜਦਾ ਰਹੇਗਾ, ਮਹਿਲ ਖੜਾ ਰਹੇਗਾ, ਜਦੋਂ ਛੱਡ ਦੇਵੇਗਾ ਮਹਿਲ ਡਿੱਗ ਪਵੇਗਾ, ਤੇਰੀ ਇਸੇ ਤਰ੍ਹਾਂ ਮੌਤ ਹੋ ਜਾਵੇਗੀ। ਇਸ ਪ੍ਰਕਾਰ ਉਹਦੇ ਨਾਲ ਬਤੀਤ ਹੋਈ ਸੀ। ਇਹ ਤ੍ਰਿਸ਼ਨਾਲੂ ਆਦਮੀ ਦੀ ਹਾਲਤ ਹੁੰਦੀ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਧਾਵੰਤ ਜੀ ਆ ਬਹੁਤ ਪ੍ਰਕਾਰਨ, ਜਿਹੜੇ ਜੀਵ ਨੇ ਤ੍ਰਿਸ਼ਨਾਲੂ ਆਦਮੀ ਬਹੁਤ ਤਰੀਕਿਆਂ ਦੇ ਨਾਲ ਸਬਰ ਨਹੀਂ ਕਰਦੇ ਨੇ ਮਾਇਆ ਦੇ ਵਿਚ, ਵੱਧ ਤੋਂ ਵੱਧ ਮਾਇਆ ਪ੍ਰਾਪਤ ਕਰਨ ਦੀ ਸੋਚਦੇ ਨੇ ਕਿ ਵੱਧ ਤੋਂ ਵੱਧ ਕੌਡੀ ਕੌਡੀ ਜੋੜਦੇ ਨੇ। ਇਸ ਪ੍ਰਕਾਰ ਜਿਹੜੇ ਪੁਰਸ਼ ਹਨ ਲੋਭੀ, ਅਨਕ ਭਾਂਤ ਬਹੁ ਡੋਲਦੇ, ਅਨੇਕਾਂ ਤਰੀਕਿਆਂ ਦੇ ਨਾਲ ਗੁਰੂ ਪਿਆਰ ਉਹਨਾਂ ਦਾ ਮਨ ਹੈ ਜਿਹੜਾ ਡੋਲਦਾ ਰਹਿੰਦਾ ਲੋਭੀ ਪੁਰਸ਼ਾਂ ਦਾ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਬਾਧਵ ਨੱਚ ਮਾਤ ਪਿਤਾ ਤਵ ਲੱਜਿਆ। ਉਹਨਾਂ ਪੁਰਸ਼ਾਂ ਨੂੰ ਜਿਹੜੇ ਲੋਭੀ ਕਰਦੇ ਨੇ, ਨਾ ਤਾਂ ਉਹ ਮਿੱਤਰਾਂ ਦੀ ਸ਼ਰਮ ਕਰਦੇ ਨੇ, ਮਿੱਤਰਾਂ ਦੇ ਨਾਲ ਵੀ ਠੱਗੀ ਮਾਰ ਲੈਂਦੇ ਨੇ, ਭਾਵੇਂ ਕੋਈ ਕਿੰਨੀ ਕਿ ਉਹਨੇ ਯਾਰੀ ਪਾਈ ਹੋਵੇ ਕਿਸੇ ਨਾਲ। ਇਸੇ ਪ੍ਰਕਾਰ ਨੱਚ ਇਸ਼ਟੰਗ ਪਿਆਰ ਕਰਨ ਵਾਲੇ ਜਿਹੜੇ ਹਨ ਉਹਨਾਂ ਦੇ ਪਿਆਰਿਆਂ ਦੇ ਨਾਲ, ਜਿਹੜੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਨਾਲ ਵੀ ਉਹ ਠੱਗੀ ਮਾਰ ਲੈਂਦੇ ਨੇ, ਉਹਨਾਂ ਨੂੰ ਵੀ ਨਹੀਂ ਬਖਸ਼ਦੇ। ਇਸੇ ਪ੍ਰਕਾਰ ਨੱਚ ਬਾਧਵ, ਬਾਂਧਵ ਨਾਮ ਰਿਸ਼ਤੇਦਾਰਾਂ ਹੈ, ਦਾਹ ਰਿਸ਼ਤੇਦਾਰਾਂ ਦੇ ਨਾਲ ਵੀ ਉਹ ਠੱਗੀ ਮਾਰ ਲੈਂਦੇ ਨੇ, ਲੈ ਕਰਕੇ ਮਾਇਆ ਤੇ ਫਿਰ ਉਹਨਾਂ ਨੂੰ ਵਾਪਸ ਨਹੀਂ ਕਰਦੇ, ਮੋੜਦੇ ਨਹੀਂ ਹਨ। ਨੱਚ ਮਾਤ ਪਿਤਾ ਤਵ ਲੱਜਿਆ, ਨਾ ਹੀ ਗੁਰੂ ਪਿਆਰੇ ਲੋਭੀ ਪੁਰਸ਼ ਨੇ ਜਿਹੜੇ ਗੁਰੂ ਦੀ ਸ਼ਰਮ ਕਰਦੇ ਨੇ, ਨਾ ਹੀ ਗੁਰੂ ਦਾ ਭੈ ਕਰਦੇ ਨੇ, ਗੁਰੂ ਦੀ ਗੋਲਕ ਚੋਰੀ ਕਰਨ ਲੱਗੇ ਵੀ ਨਹੀਂ ਡਰਦੇ, ਗੋਲਕਾਂ ਦੇ ਵਿੱਚੋਂ ਵੀ ਮਾਇਆ ਕੱਢ ਲਈ ਜਾਂਦੀ ਹੈ। ਇਸ ਪ੍ਰਕਾਰ ਇਹ ਲੋਭੀ ਪੁਰਸ਼ਾਂ ਦੀ ਹਾਲਤ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਨੱਚ ਮਾਤ ਪਿਤਾ ਤਵ ਲੱਜਿਆ, ਨਾ ਹੀ ਲੋਭੀ ਪੁਰਸ਼ਾਂ ਨੂੰ ਮਾਤਾ ਪਿਤਾ ਦੀ ਕੋਈ ਸ਼ਰਮ ਹੁੰਦੀ ਹੈ, ਮਾਤਾ ਪਿਤਾ ਨੂੰ ਵੀ ਮਾਇਆ ਦੀ ਖਾਤਰ ਕਈ ਤਾਂ ਮਾਰ ਹੀ ਦਿੰਦੇ ਨੇ। ਇਸ ਪ੍ਰਕਾਰ ਮਾਤਾ ਪਿਤਾ ਦੀ ਵੀ ਸ਼ਰਮ ਉਹ ਲੋਭੀ ਪੁਰਸ਼ ਨਹੀਂ ਕਰਦੇ। ਅੱਗੇ ਕਹਿੰਦੇ ਨੇ, ਅਕਰਨ ਕ੍ਰੋਧ ਅਖਾਤ ਖਾਜੰ ਸਾਜੰ ਸਾਜ ਮੱਜਿਆ, ਜਿਹੜੀਆਂ ਗੱਲਾਂ ਨਹੀਂ ਕਰਨ ਵਾਲੀਆਂ ਲੋਭੀ ਪੁਰਸ਼ ਉਹ ਵੀ ਕਰ ਜਾਂਦਾ ਹੈ। ਇਸ ਪ੍ਰਕਾਰ ਇੱਕ ਪੰਡਿਤ ਦੀ ਸਾਖੀ ਆਉਂਦੀ ਹੈ, ਤੋ ਬੜਾ ਲੋਭੀ ਸੀ ਗੁਰੂ ਪਿਆਰਿਓ, ਤੋ ਉਹਦੀ ਕੋਈ ਕਥਾ ਨਹੀਂ ਸੀ ਸੁਣਦਾ ਤੇ ਜੰਗਲ ਦੇ ਵਿੱਚ ਚਲਾ ਗਿਆ ਹੈ। ਉੱਥੇ ਇੱਕ ਅਯਾਲੀ ਭੇਡਾਂ ਚਾਰਦਾ ਸੀ, ਤੋ ਉਹ ਉਸ ਪੰਡਿਤ ਨੂੰ ਪੁੱਛਣ ਲੱਗਾ ਉਦਾਸੀ ਦਾ ਕਾਰਨ ਕਿ ਤੂੰ ਉਦਾਸ ਕਿਉਂ ਹੈ। ਤੋ ਉਹ ਕਹਿਣ ਲੱਗਾ ਕਿ ਮੇਰੀ ਕੋਈ ਕਥਾ ਨਹੀਂ ਸੁਣਦਾ। ਕਹਿੰਦਾ, ਮੈਨੂੰ ਸੁਣਾ, ਮੇਰੇ ਪਾਸ ਪਾਰਸ ਦੀ ਵੱਟੀ ਹੈ, ਤੋ ਮੈਂ ਤੈਨੂੰ ਉਹ ਪਾਰਸ ਦੀ ਵੱਟੀ ਦਿਆਂਗਾ, ਪਰ ਇੱਕ ਗੱਲ ਪਹਿਲਾਂ ਮੰਨਣੀ ਪਵੇਗੀ। ਤੋ ਕਹਿਣ ਲੱਗਾ ਕਿ ਜੋ ਇਹ ਹੁੰਦੀ ਹੈ ਕੁੱਤੇ ਦੀ ਖੋਪੜੀ ਹੁੰਦੀ ਹੈ, ਇਹਦੇ ਵਿੱਚ ਤੈਨੂੰ ਪਾਣੀ ਪੀਣਾ ਪਵੇਗਾ। ਤੇ ਗੁਰੂ ਪਿਆਰੇ ਲੋਭ ਦੇ ਪਾਰਸ ਦੀ ਵੱਟੀ ਦੇ ਵਿੱਚ ਇਹ ਗੁਣ ਹੁੰਦਾ, ਸੱਤ ਧਾਤਾਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਲਾ ਦਈਏ ਤੇ ਉਹ ਸੋਨੇ ਦੀ ਬਣਾ ਦਿੰਦੀ ਹੈ। ਇਸ ਪ੍ਰਕਾਰ ਉਹ ਪੰਡਿਤ ਲੋਭ ਵਿੱਚ ਆ ਕਰਕੇ ਕਹਿਣ ਲੱਗਾ, ਠੀਕ ਹੈ ਮੈਂ ਪੀ ਲਵਾਂਗਾ, ਹੁਣ ਅਪਵਿੱਤਰ ਚੀਜ਼ ਦੇ ਵਿੱਚ ਪਾਣੀ ਪੀਣ ਨੂੰ ਤਿਆਰ ਹੋ ਗਿਆ। ਫਿਰ ਕਹਿੰਦਾ, ਨਹੀਂ ਨਹੀਂ, ਬੰਦੇ ਦੀ ਖੋਪੜੀ ਦੇ ਵਿੱਚ ਤੂੰ ਜੇ ਪਾਣੀ ਪੀਵੇਂਗਾ ਨਾ, ਫਿਰ ਮੈਂ ਤੈਨੂੰ ਦਿਆਂਗਾ। ਬੰਦੇ ਦੀ ਖੋਪੜੀ ਦੇ ਪਹਿਲਾਂ ਤਾਂ ਨਾ ਕੀਤੀ ਹੈ, ਫਿਰ ਗੁਰੂ ਪਿਆਰੋ ਅੰਦਰੋਂ ਲੋਭ ਨੇ ਲਹਿਰ ਚਲਾਈ ਜਦੋਂ ਲੋਭ ਦੀ। ਇਸ ਪ੍ਰਕਾਰ ਮਨ ਦੇ ਵਿੱਚ ਲਹਿਰਾਂ ਪੈਦਾ ਹੋਈਆਂ ਲੋਭ ਦੀਆਂ, ਕਿ ਵਾਰ ਪਾਰਸ ਦੀ ਵੱਟੀ ਪੀ ਲਵਾਂ, ਕੀ ਹੋਇਆ ਇੱਕ ਵਾਰੀ ਮੈਂ ਪੀ ਲਵਾਂਗਾ, ਫਿਰ ਜਾ ਕੇ ਗੰਗਾ ਤੇ ਜਾ ਕੇ ਸਧਾਈ ਕਰਾ ਲਾਂਗਾ, ਤੋ ਇਸ ਪ੍ਰਕਾਰ ਭੁੱਲ ਦੀ ਮਾਫ਼ੀ ਬਖਸ਼ ਲੈ ਲਾਂਗਾ, ਉੱਥੋਂ ਜਾ ਕੇ ਮਾਫ਼ ਕਰਵਾ ਲਾਂਗਾ। ਤੋ ਗੁਰੂ ਪਿਆਰੇ ਉਸ ਵਕਤ ਉਹ ਅਯਾਲੀ ਹੱਸ ਕੇ ਕਹਿਣ ਲੱਗਾ, ਪੰਡਿਤ ਜੀ ਸੁਣੋ, ਜੇ ਮੇਰੇ ਕੋਲ ਪਾਰਸ ਦੀ ਵੱਟੀ ਹੋਵੇ, ਜਰਾ ਸੋਚੋ ਮੈਂ ਇੱਥੇ ਭੇਡਾਂ ਹੀ ਚਾਰਦਾ ਸਿਰਾਂ। ਇਸ ਪ੍ਰਕਾਰ ਜਿਹੜੇ ਕੰਮ ਨਹੀਂ ਨਾ ਕਰਨ ਵਾਲੇ, ਜਿਹੜੀ ਮਰਿਆਦਾ ਵਿੱਚ ਨਹੀਂ ਆਉਂਦੇ, ਤੋ ਲੋਭੀ ਪੁਰਸ਼ ਉਹ ਵੀ ਕੰਮ ਕਰ ਜਾਂਦਾ। ਅਕਰਨ ਕ੍ਰੋਧ, ਨਹੀਂ ਕਰਨ ਵਾਲੇ ਜਿਹੜੇ ਕੰਮ ਉਹ ਵੀ ਕਰ ਜਾਂਦਾ ਹੈ। ਅਖਾਦਯੰ ਅਖਾਦ ਖਾਦਯੰ, ਜਿਹੜੀਆਂ ਚੀਜ਼ਾਂ ਨਹੀਂ ਖਾਣ ਵਾਲੀਆਂ ਹਨ ਉਹ ਵੀ ਲੋਭੀ ਪੁਰਸ਼ ਖਾ ਜਾਂਦਾ ਹੈ। ਅਸਾਜੰ ਸਾਜ ਮੱਜਿਆ, ਜਿਹੜੇ ਕੱਪੜੇ ਨਹੀਂ ਪਾਉਣ ਵਾਲੇ ਲੋਭ ਦੇ ਵਿੱਚ ਉਹ ਵੀ ਪਾ ਜਾਂਦਾ। ਅੰਗਰੇਜ਼ਾਂ ਦਾ ਜਦੋਂ ਰਾਜ ਸੀ ਹਿੰਦੁਸਤਾਨ ਤੇ, ਉਸ ਵਕਤ ਥੋੜੇ ਥੋੜੇ ਮਾਇਆ ਦੇ ਵਾਸਤੇ, ਥੋੜੇ ਅਹੁਦਿਆਂ ਦੇ ਵਾਸਤੇ ਲੋਕਾਂ ਨੇ ਸਿਰ ਦੇ ਉੱਪਰ ਟੋਪੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਤੋ ਹੱਥ ਮਿਲਾਉਣਾ ਅੰਗਰੇਜ਼ਾਂ ਦੇ ਨਾਲ, ਉਹਨਾਂ ਹੱਥਾਂ ਨਾਲ ਇਹ ਇਸ ਪ੍ਰਕਾਰ ਗੋਸ਼ਤ ਆਦਿ ਖਾਂਦੇ ਸਨ ਅੰਗਰੇਜ਼, ਤੇ ਉਹੀ ਹੱਥ ਜਿਹੜੇ ਸਨ ਆਪਣੇ ਸਰਦਾਰ ਪੰਜਾਬ ਦੇ, ਉਹਨਾਂ ਦੇ ਨਾਲ ਹੱਥ ਮਿਲਾਉਣ ਲੱਗ ਪਏ ਤੇ ਸਿਰ ਤੇ ਟੋਪੀਆਂ ਲੈਣੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸਨ। ਅਸਾਜੰਗ ਸਾਜ ਸਮਝਿਆ, ਇਹ ਸਾਰੀ ਲੋਭ ਦੀ ਗੱਲ ਹੈ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਸਾਗਤ ਪੁਰਸ਼ ਹੈ, ਜਿਹਨੂੰ ਭਾਵੇਂ ਇਸ ਤਰ੍ਹਾਂ ਲੋਭੀ ਪੁਰਸ਼ ਨੂੰ ਖਵਾਉਣਾ ਕਰੀਏ, ਉਹਦੇ ਚਿੱਤ ਨੂੰ ਵਾਹਿਗੁਰੂ ਨੀ ਚੰਗਾ ਲੱਗਦਾ, ਭਾਵੇਂ ਉਹਨੂੰ ਚਾਹ ਕੇ ਵੀ ਜੋਬ ਕਿੰਨੇ ਮਰਜ਼ੀ ਪਦਾਰਥ ਖਵਾਈ ਜਾਈਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤਾਕਤ ਤੇ ਸ਼ੂਕਰ ਭਲਾ, ਉਹਦੇ ਨਾਲੋਂ ਐਸੇ ਪੁਰਸ਼ ਨਾਲੋਂ ਤਾਂ ਸੂਰ ਚੰਗਾ। ਮਹਾਰਾਜ ਨੇ ਸੂਰ ਦੀ ਉਪਮਾ ਨਾਲ ਵੱਧ ਦਿੱਤੀ ਹੈ, ਕਿਉਂਕਿ ਤਾਕਤ ਤੇ ਸ਼ੂਕਰ ਭਲਾ ਰਾਖਾ ਅੱਛਾ ਰਾਖਾ ਗਾਓ, ਕਿਉਂਕਿ ਸਾਗਤ ਨੇ ਤਾਂ ਲੋਭੀ ਪੁਰਸ਼ ਨੇ ਤਾਂ ਵਿਕਾਰੀ ਪੁਰਸ਼ ਜਿਹੜਾ ਓਹਨੇ ਤਾਂ ਸਮਾਜ ਦੇ ਵਿਚ ਗੰਦ ਪਾਉਣਾ ਤੇ ਜਿਹੜਾ ਸੂਰ ਹੁੰਦਾ ਓਹਨੇ ਸੁਧਾਰ ਕਰਨਾ ਉਹ ਗੰਦਗੀ ਖਾਂਦਾ ਨਗਰ ਦੀ ਉਹ ਤਾਂ ਸਗੋਂ ਸਫਾਈ ਕਰਦਾ ਸੋ ਰੱਖ ਅੱਛਾ ਗਾਓ ਸੋ ਪਿੰਡ ਨੂੰ ਨਗਰ ਨੂੰ ਸ਼ਹਿਰ ਨੂੰ ਜਿੱਥੇ ਸੂਰ ਉਹ ਗੰਦਗੀ ਖਾ ਕੇ ਸਫਾਈ ਕਰਦੇ ਨੇ ਤੇ ਸਾਗਤ ਪੁਰਸ਼ ਨੇ ਗੰਦ ਪਾਉਣਾ ਹੈ ਸੋ ਸਾਗਤ ਬੱਪਰਾ ਮਰ ਗਿਆ ਕੋਈ ਨਲਾ ਹੈ ਨਾਓ ਸਾਗਤ ਜਿਹੜਾ ਮਰ ਜਾਵੇ ਤੇ ਲੋਕੀ ਕਹਿੰਦੇ ਚੰਗਾ ਹੋਇਆ ਸੋ ਸਮਾਜ ਦੇ ਵਿਚੋਂ ਗੰਦ ਸਾਫ਼ ਹੋ ਗਿਆ ਹੈ ਜੇ ਸੂਰ ਮਰ ਜਾਵੇ ਲੋਕੀ ਯਾਦ ਕਰਦੇ ਨੇ ਕਿ ਸੂਰ ਮਰ ਗਿਆ ਸੋ ਪਿੰਡ ਦੀ ਸਫਾਈ ਕਰਦਾ ਸੀ ਸ਼ਹਿਰ ਦੀ ਸੋ ਮਾੜਾ ਹੋਇਆ ਤੇ ਸਾਗਤ ਜਦੋਂ ਮਰ ਜਾਵੇ ਤੇ ਲੋਕੀ ਸ਼ੁਕਰ ਮਨਾਉਂਦੇ ਨੇ ਇਸ ਪ੍ਰਕਾਰ ਸੋ ਸਾਗਤ ਕੀ ਐਸੀ ਰੀਤ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਪਈ ਨਿਦਾਨ ਸੋ ਇਹ ਸਾਗਤ ਪੁਰਸ਼ ਦੀ ਐਸੀ ਹਾਲਤ ਹੈ ਜਿਵੇਂ ਲਸਣ ਦੀ ਗੰਢੀ ਹੁੰਦੀ ਹੈ ਲਸਣ ਦੀ ਗੰਢੀ ਨੂੰ ਕੋਨੇ ਚ ਬੈਠ ਕੇ ਖਾਈਏ ਤੇ ਉਹਦੀ ਜਿਹੜੀ ਦੁਰਗੰਧੀ ਬਦਬੋ ਹੈ ਉਸੇ ਵੇਲੇ ਆ ਜਾਂਦੀ ਫੈਲ ਜਾਂਦੀ ਹੈ ਇਸੇ ਤਰ੍ਹਾਂ ਸਾਗਤ ਕਰਮ ਹੈ ਜਿਹੜਾ ਸਾਗਤ ਪੁਰਸ਼ ਕਰਮ ਕਰਦਾ ਭਾਵੇਂ ਲੋਕੇ ਕਰੇ ਉਹ ਗੁਰੂ ਪਿਆਰੋ ਪ੍ਰਗਟ ਹੋ ਜਾਂਦਾ ਇਸੇ ਕਰਕੇ ਮਹਾਰਾਜ ਇੱਥੇ ਕਹਿੰਦੇ ਨੇ ਸਾਗਤ ਹਰ ਹਰ ਚੀਤ ਨਾ ਪਾਇਆ ਸਾਗਤ ਪੁਰਸ਼ ਹੈ ਜਿਹੜਾ ਲੋਭੀ ਪੁਰਸ਼ ਹੈ ਗੁਰੂ ਪਿਆਰਿਓ ਉਹਨਾਂ ਨੂੰ ਵਾਹਿਗੁਰੂ ਦਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਚਿੱਤ ਨੂੰ ਨਹੀਂ ਪਾਉਂਦਾ ਨਹੀਂ ਉਹਦੇ ਚੇਤੇ ਵਿੱਚ ਆਉਂਦਾ ਭਾਵੇਂ ਉਹਨੂੰ ਨੇਕਾਂ ਪਦਾਰਥਾਂ ਦਾ ਲਾਲਚ ਵੀ ਦਿੱਤਾ ਜਾਵੇ
ਸੰਤ ਜਨਾ ਕੀ ਲਿਓ ਮਤੇ
ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਕਰਕੇ ਸੰਤ ਜਨਾ ਕੀ ਲਿਓ ਮਤੇ ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਮਤ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਕੋਈ ਵੱਡਿਆਂ ਭਾਗਾਂ ਵਾਲਾ ਸੰਤਾਂ ਮਹਾਂਪੁਰਸ਼ਾਂ ਦੀ ਮਤ ਨੂੰ ਪ੍ਰਾਪਤ ਕਰਦਾ ਹੈ ਸੋ ਸੰਤਾਂ ਦੀ ਮਤ ਕਿਹੜੀ ਹੈ ਸੋ ਸੰਤ ਧਰਮ ਦਾ ਰਸਤਾ ਕਿਹੜਾ ਹੈ ਧਰਮ ਕੀ ਪੌੜੀ ਕਿਹੜੀ ਹੈ ਸੰਤਾਂ ਦਾ ਮਾਰਗ ਕਿਹੜਾ ਹੈ ਸੋ ਇਸ ਪ੍ਰਕਾਰ ਸੋ ਵਿਛਾ ਸੋ ਵਿਚਾਰਨਾ ਤਨੋ ਮਾਨਸਾ ਸੋ ਹੋਏ ਅਸੰਗ ਪਦਾਰਥਾ ਭਾਵਣੀ ਸੋ ਹੋਏ ਤਨੋ ਮਾਨਸਾ ਅਸੰਗ ਸੰਗਤ ਪਦਾਰਥਾ ਭਾਵਣੀ ਹੋਏ ਇਸ ਪ੍ਰਕਾਰ ਇਹ ਸੱਤ ਡੰਡੇ ਮੰਨੇ ਨੇ ਧਰਮ ਦੀ ਪੌੜੀ ਦੇ ਪਹਿਲੀ ਜਿਹੜੀ ਚੀਜ਼ ਹੈ ਉਹ ਹੈ ਸੁਭ ਇੱਛਾ ਸੋ ਸੁਭ ਇੱਛਾ ਮਨ ਦੇ ਵਿੱਚ ਪੈਦਾ ਹੋਣੀ ਸੇਵਾ ਕਰਨ ਦੀ ਇੱਛਾ ਮਨ ਦੇ ਵਿੱਚ ਪ੍ਰਗਟ ਹੋਣੀ ਚੰਗੇ ਵਿਚਾਰ ਮਨ ਦੇ ਵਿੱਚ ਪ੍ਰਗਟ ਹੋਣੇ ਸੋ ਪਰਉਪਕਾਰ ਕਰਨਾ ਇਸ ਤਰ੍ਹਾਂ ਦੀਆਂ ਵਿਚਾਰਾਂ ਮਨ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣੀਆਂ ਇਹ ਪਹਿਲਾ ਡੰਡਾ ਸੋ ਪਹਿਲਾਂ ਕਿਉਂਕਿ ਪਹਿਲਾਂ ਮਨ ਦੇ ਵਿੱਚ ਵਿਚਾਰ ਪੈਦਾ ਹੋਵੇਗੀ ਪਹਿਲੀ ਇੱਛਾ ਮਨ ਦੇ ਵਿੱਚ ਚੰਗੀ ਪੈਦਾ ਹੋਵੇਗੀ ਤਾਂ ਹੀ ਮਨੁੱਖ ਭਲਾ ਕਰ ਸਕਦਾ ਜੇ ਮਨ ਦੇ ਵਿੱਚ ਇਹ ਇੱਛਾ ਹੀ ਨਹੀਂ ਪੈਦਾ ਹੋਣੀ ਆਪਣੀ ਆਰ ਵਕਤ ਪਈ ਰਹਿੰਦੀ ਹੈ ਤਾਂ ਗੁਰੂ ਪੈਰੋ ਪਰਾਏ ਦਾ ਭਲਾ ਆਪਾਂ ਕੀ ਕਰਨਾ ਜਦੋਂ ਸਾਨੂੰ ਆਪੋ ਤਾਪੀ ਪਈ ਰਹਿੰਦੀ ਹੈ ਤੇ ਅਸੀਂ ਆਪਣੇ ਭੰਡਾਰ ਮਾਇਆ ਦੇ ਨਾਲ ਭਰ ਲਈਏ ਆਪਣਾ ਘਰ ਅਸੀਂ ਭਰ ਲਈਏ ਸਾਡਾ ਭਲਾ ਹੋ ਜੇ ਸਾਡਾ ਫਾਇਦਾ ਹੋ ਜੇ ਹਰੇਕ ਹੀ ਸੋਚਦਾ ਹੈ ਗੁਰੂ ਪਿਆਰੇ ਜਦੋਂ ਇਸ ਤਰ੍ਹਾਂ ਮਨ ਦੇ ਵਿੱਚ ਇਹ ਇੱਛਾ ਪੈਦਾ ਹੋਵੇ ਕਿ ਕਿਸੇ ਦਾ ਵੀ ਮੈਂ ਭਲਾ ਕਰਾਂ ਸੰਸਾਰ ਦੇ ਵਿੱਚ ਮੈਂ ਆਇਆ ਹਾਂ ਤੇ ਲਾਹਾ ਵੀ ਖੱਟ ਕੇ ਜਾਵਾਂ ਆਪਣਾ ਵੀ ਭਲਾ ਹੋਵੇ ਤੇ ਪਰਾਏ ਦਾ ਵੀ ਭਲਾ ਕਰਾਂ ਇਹ ਸੋ ਇੱਛਾ ਪਹਿਲਾ ਡੰਡਾ ਹੈ ਸੋ ਵਿਚਾਰਨਾ ਫਿਰ ਸੋ ਇਸ ਪ੍ਰਕਾਰ ਸ੍ਰੇਸ਼ਟ ਵਿਚਾਰ ਪੈਦਾ ਮਨ ਦੇ ਵਿੱਚ ਹੋਣੀ ਮੈਂ ਕੌਣ ਹਾਂ ਤੇ ਕਿੱਥੋਂ ਆਇਆ ਕਿੱਥੇ ਜਾਣਾ ਹੈ ਇਸ ਪ੍ਰਕਾਰ ਸੋ ਇਸ ਜਿਹੜੀ ਤੀਸਰੀ ਹੈ ਤਨੋ ਮਾਨਸਾ ਮਨ ਦੀਆਂ ਜਿਹੜੀਆਂ ਆਵਾਸ਼ਨਾਵਾਂ ਨੇ ਸੂਖਮ ਹੋ ਜਾਣੀਆਂ ਇਸ ਪ੍ਰਕਾਰ ਗੁਰੂ ਕੇ ਪਦਾਰਥਾ ਭਾਵਨੀ ਇਹ ਸੱਤ ਪ੍ਰਕਾਰ ਦੇ ਡੰਡੇ ਹਨ ਇਸ ਤਰ੍ਹਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਜਿਹੜੀ ਮਤ ਹੈ ਸੰਤ ਜਨਾ ਕੀ ਲਿਓ ਮਤੇ ਫਿਰ ਸੰਤ ਕਾ ਮਾਰਗ ਕਿਹੜਾ ਜਿਸ ਤਰ੍ਹਾਂ ਸੰਤਾਂ ਮਹਾਂਪੁਰਸ਼ਾਂ ਨੇ ਜੀਵਨ ਕਮਾਇਆ ਉਹ ਸੰਤਾਂ ਦਾ ਮਾਰਗ ਹੁੰਦਾ ਸੋ ਕਿਸੇ ਮਹਾਂਪੁਰਸ਼ ਦਾ ਜੀਵਨ ਪੜ੍ਹ ਕੇ ਤੇ ਉਸ ਰਸਤੇ ਉੱਪਰ ਚੱਲਣਾ ਆਪਣੇ ਜੀਵਨ ਨੂੰ ਉਹਦੇ ਵਿੱਚ ਢਾਲਣਾ ਜਿਵੇਂ ਉਹਨਾਂ ਨੇ ਜੀਵਨ ਕਮਾਇਆ ਉਸੇ ਤਰੀਕੇ ਦੇ ਨਾਲ ਇਹ ਉਹਨਾਂ ਦਾ ਸਿਧਾਂਤ ਹੈ ਇਹ ਉਹਨਾਂ ਦੀ ਮਤ ਇਹ ਉਹਨਾਂ ਦਾ ਮਾਰਗ ਹੈ ਮਹਾਰਾਜ ਕਹਿੰਦੇ ਨੇ ਸੰਤ ਜਨਾ ਕੀ ਲਿਓ ਮਤੇ ਹੇ ਭਾਈ ਸੰਤਾਂ ਮਹਾਂਪੁਰਸ਼ਾਂ ਦੀ ਮਤ ਨੂੰ ਗ੍ਰਹਿਣ ਕਰਨਾ ਕਰੀਏ
ਸਾਧ ਸੰਗ ਪਾਵੋ ਪਰਮ ਗਤੇ
ਸਾਧ ਸੰਗਤ ਦੀ ਪ੍ਰਾਪਤੀ ਕਰਕੇ ਪਰਮ ਗਤੀ ਨੂੰ ਪਰਮ ਪਦਵੀ ਨੂੰ ਪ੍ਰਾਪਤ ਹੋਈਦਾ ਇਥੋਂ ਸਾਧ ਸੰਗਤ ਵਿੱਚੋਂ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਸੋ ਵਿਸ਼ਵਾਮਿਤਰ ਤੇ ਵਸ਼ਿਸ਼ਟ ਜੀ ਨੇ ਦੋਵਾਂ ਨੇ ਗੁਰੂ ਪਿਆਰੋ ਤਪ ਕੀਤਾ ਸੀ ਇੱਕ ਨੇ ਤਪ ਕੀਤਾ ਇੱਕ ਨੇ ਇੱਕ ਘੜੀ ਸੰਗਤ ਕੀਤੀ 58,000 ਸਾਲ ਤਪ ਕੀਤਾ ਤੇ 24 ਮਿੰਟ ਸੰਗਤ ਕੀਤੀ ਸੰਗਤ ਦੀ ਜਿਹੜੀ ਮਹਿਮਾ ਹੈ ਸੋ ਵਿਸ਼ਵਾਮਿਤਰ ਜੀ ਵਸ਼ਿਸ਼ਟ ਜੀ ਦੇ ਪਾਸ ਗਏ ਕਿ ਤੁਸੀਂ ਮੇਰੇ ਪਾਸੋਂ 58,000 ਸਾਲ ਜੋ ਮੈਂ ਤਪ ਕੀਤਾ ਮੈਂ ਉਹ ਤੁਹਾਨੂੰ ਭੇਟਾ ਵਿੱਚ ਦਿੰਦਾ ਹਾਂ ਉਹ ਕਹਿੰਦੇ ਅਸੀਂ ਵੀ ਤੂੰ ਵੀ ਸਾਡੇ ਪਾਸ ਆਇਆ ਅਸੀਂ ਵੀ ਤੈਨੂੰ ਕੁਝ ਦਿੰਦੇ ਹਾਂ ਉਹ ਕਹਿੰਦੇ ਤੈਨੂੰ ਅਸੀਂ 24 ਮਿੰਟ ਜੋ ਅਸੀਂ ਸਤਸੰਗਤ ਕੀਤੀ ਹੈ ਇਹਦਾ ਫਲ ਦਿੰਦੇ ਹਾਂ ਉਹ ਸੋਚਣ ਲੱਗਾ ਕਿੱਥੇ 58,000 ਸਾਲ ਤੇ ਕਿੱਥੇ ਸਿਰਫ 24 ਮਿੰਟ ਇਹ ਤਾਂ ਮੇਰਾ ਨਿਰਾਦਰ ਹੋਇਆ ਤੂੰ ਕਹਿਣ ਲੱਗਾ ਸਿਰਫ ਇੰਨਾ ਹੀ ਤੇ ਕਹਿਣ ਲੱਗੇ ਇਹਦਾ ਫਲ ਤੇਰੀ ਭਗਤੀ ਤੇਰੇ ਤਪ ਦੇ ਨਾਲੋਂ ਜ਼ਿਆਦਾ ਹੈ ਉਸ ਵਕਤ ਗੁਰੂ ਪਿਆਰਿਓ ਦੋਵੇਂ ਸ਼ੇਸ਼ਨਾਗ ਦੇ ਕੋਲ ਮਹਾਤਮ ਪੁੱਛਣ ਦੇ ਵਾਸਤੇ ਗਏ। ਸ਼ੇਸ਼ਨਾਗ ਕਹਿੰਦਾ, ਪਹਿਲੋਂ ਮੈਨੂੰ ਥੱਲੋਂ ਕੱਢੋ, ਸੋ ਧਰਤੀ ਮੈਂ ਸਿਰ ਤੇ ਚੁੱਕੀ ਹੋਈ ਹੈ। ਸਮਝਣ ਮਾਤਰ ਹੈ ਕੇਵਲ ਸਤਸੰਗਤ ਦੀ ਕਿੰਨੀ ਮਹਿਮਾ ਹੈ। ਸੋ ਜਦੋਂ ਗੁਰੂ ਪਿਆਰਿਓ 58,000 ਸਾਲ ਜਿਹੜਾ ਤਪ ਕੀਤਾ ਸੀ ਨਾ, ਉਹ ਦਿੱਤਾ ਤੇ ਧਰਤੀ ਡੋਲੀ। ਕਹਿੰਦਾ, ਤਪ ਦੇ ਬਲ ਦੇ ਨਾਲ ਮੈਂ ਧਰਤੀ ਨੂੰ ਖੜਾ ਕਰ ਦਿੰਦਾ ਹਾਂ, ਤੂੰ ਥੱਲਿਓ ਬਾਹਰ ਆ ਜਾ। ਜਦੋਂ ਤਪ ਦੇ ਬਲ ਦੇ ਨਾਲ ਧਰਤੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਰਤੀ ਟੇਕ ਨਾ ਸਕੀ, ਡੋਲ ਗਈ। ਫਿਰ ਦਵਾ ਦਵ ਥੱਲੇ ਸਿਰ ਦਿੱਤਾ। ਉਸ ਵਕਤ ਫਿਰ 24 ਮਿੰਟ ਦਾ ਜਿਹੜਾ ਸਤਸੰਗਤ ਦਾ ਮਹਾਤਮ ਸੀ, ਇਹਦੇ ਬਦਲੇ ਧਰਤੀ ਨੂੰ ਖੜੇ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਹਦੇ ਸਤਸੰਗਤ ਦੇ ਬਲ ਦੇ ਨਾਲ ਗੁਰੂ ਪਿਆਰੋ ਧਰਤੀ ਸੀ ਜਿਹੜੀ ਖੜੀ ਹੋ ਗਈ, ਸ਼ੇਸ਼ਨਾਗ ਥੱਲਿਓ ਬਾਹਰ ਆ ਗਿਆ। ਕਹਿੰਦਾ, ਮੈਂ ਹੁਣ ਕੀ ਜਵਾਬ ਦਿਆਂ, ਜਵਾਬ ਤਾਂ ਤੁਹਾਨੂੰ ਆਪ ਹੀ ਮਿਲ ਗਿਆ। ਦੇਖ ਲੋ, ਜਿਹੜਾ ਤਪ ਸੀ ਉਹਦੇ ਬਲ ਦੇ ਨਾਲ ਧਰਤੀ ਖੜੀ ਨਹੀਂ ਹੋ ਸਕੀ, ਤੇ ਜਿਹੜੇ ਸਤਸੰਗਤ ਦਾ ਮਹਾਤਮ ਹੈ ਇਹਦੇ ਨਾਲ ਇਹ ਧਰਤੀ ਖੜੀ ਹੋ ਗਈ, ਆਪੇ ਤੁਸੀਂ ਸਮਝ ਲਵੋ। ਇਸ ਪ੍ਰਕਾਰ ਇਹ ਥੋੜਾ ਸਮਾਂ ਸਤਸੰਗਤ ਜਿਹੜੀ ਪ੍ਰਾਪਤ ਕਰਨੀ ਹੈ, ਇਹਦਾ ਬਹੁਤਾ ਮਹਾਤਮ ਪ੍ਰਾਪਤ ਹੁੰਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਬਿਨ ਸੰਗਤ ਮੈਲ ਭਰੀਜਿਆ ਜੀਓ। ਸੰਗਤ ਤੋਂ ਬਿਨਾਂ ਗੁਰੂ ਪਿਆਰੋ ਮਨ ਦੇ ਵਿੱਚ ਮੈਲ ਭਰੀ ਜਾਂਦੀ ਹੈ, ਜੋ ਆਪਾਂ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦੇਖਦੇ ਹਾਂ, ਸੁਣਦੇ ਹਾਂ, ਕਰਦੇ ਹਾਂ, ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਦਾ ਆਪਣੇ ਮਨ ਤੇ ਪ੍ਰਭਾਵ ਪੈਂਦਾ। ਜਿਵੇਂ ਇੱਕ ਘਰ ਹੈ, ਘਰ ਦੇ ਖਿੜਕੀਆਂ ਨੇ, ਡੋਰਾਂ ਨੇ, ਉਹਦੀਆਂ ਇਸੇ ਪ੍ਰਕਾਰ ਵਿੰਡੋ ਨੇ, ਉਹਨਾਂ ਦੇ ਦੁਆਰਾ ਘਰ ਦੇ ਵਿੱਚ ਘੱਟਾ ਪੈ ਜਾਂਦਾ ਹੈ, ਘਰ ਗੰਦਾ ਹੋਣਾ ਸ਼ੁਰੂ ਹੋ ਜਾਂਦਾ। ਘਰ ਦੀ ਜੇ ਰੋਜ਼ ਸਫਾਈ ਨਾ ਕੀਤੀ ਜਾਵੇ ਜਾਂ ਹਫਤੇ ਬਾਅਦ ਸਫਾਈ ਨਾ ਹੋਵੇ ਤਾਂ ਘਰ ਇੱਕ ਦਿਨ ਪੂਰਾ ਗੰਦਾ ਹੋ ਜਾਵੇਗਾ। ਜਿਵੇਂ ਆਪਾਂ ਘਰ ਦੀ ਸਫਾਈ ਕਰਦੇ ਹਾਂ, ਇਸੇ ਪ੍ਰਕਾਰ ਇਹ ਜਿਹੜਾ ਸਰੀਰ ਹੈ ਘਰ ਦੇ ਵਾਂਗੂ ਹੈ। ਇਹਦੇ ਵਿੱਚ ਅੱਖਾਂ ਜਿਹੜੀਆਂ, ਮੂੰਹ, ਕੰਨ, ਨੱਕ, ਹੱਥ, ਜੋ ਆਪਾਂ ਕੰਮ ਕਰਦੇ ਹਾਂ, ਇਹ ਡੋਰਾਂ ਦੇ ਵਾਂਗੂ, ਦਰਵਾਜ਼ਿਆਂ ਦੇ, ਖਿੜਕੀਆਂ ਦੇ ਵਾਂਗੂ ਹੈ। ਇਹਨਾਂ ਦੇ ਦੁਆਰਾ ਆਪਣੇ ਅੰਤਸ਼ਕਰਨ, ਹਿਰਦੇ ਦੇ ਅੰਦਰ, ਹਿਰਦੇ ਰੂਪੀ ਘਰ ਦੇ ਵਿੱਚ ਤੋਂ ਬਾਹਰੋਂ ਜਿਹੜੀ ਹੈ ਮੈਲ ਪੈਂਦੀ ਰਹਿੰਦੀ ਹੈ। ਆਪਾਂ ਵੇਖਦੇ ਵੀ ਹਾਂ, ਨਿਗਾਹ ਵੀ ਪਾਸੇ ਜਾਂਦੀ ਹੈ, ਸੁਣਦੇ ਵੀ ਹਾਂ ਨਿੰਦਿਆ ਚੁਗਲੀ, ਨਾ ਵੀ ਸੁਣੀਏ ਤਾਂ ਵੀ ਕੋਈ ਨਾ ਕੋਈ ਵਚਨ ਕੰਨ ਦੇ ਵਿੱਚ ਪੈ ਹੀ ਜਾਂਦਾ। ਇਸ ਪ੍ਰਕਾਰ ਆਪਣਾ ਹਿਰਦਾ ਜੇ ਆਪਾਂ ਇੱਥੇ ਆ ਕੇ ਨਾ ਸਾਫ਼ ਕਰਾਂ, ਇਹ ਸਰੋਵਰ ਦੇ ਵਾਂਗੂ ਹੈ। ਜਿਵੇਂ ਆਪਾਂ ਬਾਹਰੀ ਇਸ਼ਨਾਨ ਕਰਦੇ ਹਾਂ ਸਰੀਰ ਦਾ, ਇੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ, ਸਾਧ ਸੰਗਤ ਵਿੱਚ ਆ ਕੇ ਮਨ ਦਾ ਇਸ਼ਨਾਨ ਹੁੰਦਾ ਹੈ। ਇਸ ਪ੍ਰਕਾਰ ਉਹ ਜਿਹੜੀ ਮੈਲ ਹੁੰਦੀ ਅੱਖਾਂ ਕੰਨਾਂ ਰਾਹੀਂ ਅੰਦਰ ਅੰਤਸ਼ਕਰਨ ਵਿੱਚ ਪਈ, ਸੰਸਕਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਿਰਦੇ ਦੇ ਵਿੱਚ ਨਵੇਂ ਨਵੇਂ ਪੈਂਦੇ ਰਹਿੰਦੇ ਨੇ। ਇਸ ਪ੍ਰਕਾਰ ਇੱਥੇ ਆ ਕੇ ਉਹ ਸਾਰਾ ਇਸ਼ਨਾਨ ਸਾਫ਼ ਹੋ ਜਾਂਦਾ ਹੈ, ਹਿਰਦਾ ਸ਼ੁੱਧ ਹੋ ਜਾਂਦਾ। ਮੈਲ ਜਿਹੜੀ ਹੁੰਦੀ ਸਾਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਈ ਹੋਈ, ਇੱਥੇ ਆ ਕੇ ਲੈ ਜਾਂਦੀ ਹੈ। ਇਸ ਪ੍ਰਕਾਰ ਤਾਂ ਹੀ ਮਹਾਰਾਜ ਨੇ ਨਿਤਨੇਮ ਕਿਹਾ, ਸਵੇਰੇ ਸ਼ਾਮ 5 ਬਾਣੀਆਂ, ਰਹਿਰਸ, ਕੀਰਤਨ, ਸੋਲਾ ਅਤੇ ਸਾਧ ਸੰਗਤ, ਇਹਨਾਂ ਕਰਮ ਸਿੱਖ ਵਾਸਤੇ ਜ਼ਰੂਰੀ ਹੈ ਘੱਟੋ ਘੱਟ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਸਾਧ ਸੰਗ ਪਾਵ ਹੋ ਪਰਮ ਗਤੇ, ਇੱਥੇ ਆ ਕੇ ਰੋਜ਼ ਸਤਸੰਗਤ ਕਰਦਿਆਂ ਹੋਇਆਂ ਪਰਮ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਪਦਵੀ ਜਿੱਥੇ ਵੱਡੇ ਵੱਡੇ ਜੋਗੀ ਯੋਗ ਸਾਧਨਾ ਕਰਦੇ ਰਹੇ, ਵੱਡੇ ਵੱਡੇ ਤਪਸਵੀ ਤਪੱਸਿਆ ਕਰਦੇ ਰਹੇ, ਉਹ ਨਹੀਂ ਪੁੱਜ ਸਕੇ, ਸਤਸੰਗਤ ਕਰਨ ਦੇ ਨਾਲ ਐਸੇ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਪਾਤਰ ਕੋ ਬਹੁ ਨੀਰ ਪਵਾਇਆ,
ਗਰੀਬ ਰਿਵਾਜ ਅੱਗੇ ਕਹਿੰਦੇ ਨੇ, ਪਾਤਰ ਕੋ ਬਹੁ ਨੀਰ ਪਵਾਇਆ, ਪੱਥਰ ਹੈ ਜਿਹੜਾ ਉਹਦੇ ਉੱਪਰ ਬਹੁਤਾ ਪਾਣੀ ਪਾਇਆ ਜਾਵੇ ਤੇ ਗੁਰੂ ਪਿਆਰੋ ਪੱਥਰ ਕਦੀ ਭਿੱਜ ਨਹੀਂ ਸਕਦਾ। ਪੱਥਰ ਜਿਹੜਾ ਹੈ ਉਹ ਗਿੱਲਾ ਨਹੀਂ ਹੁੰਦਾ, ਉਹ ਸੁੱਕਾ ਹੀ ਰਹਿੰਦਾ, ਭਾਵੇਂ ਉਹਨੂੰ ਪਾਣੀ ਵਿੱਚ ਕਿਉਂ ਨਾ ਕਈ ਯੋਗ ਰੱਖ ਲਈਏ। ਹਜ਼ਾਰਾਂ ਸਾਲ, ਲੱਖਾਂ ਸਾਲ ਪੱਥਰ ਪਾਣੀ ਦੇ ਵਿੱਚ ਪਿਆ ਰਵੇ, ਜਦੋਂ ਕੱਢੋਗੇ ਉਦੋਂ ਸੁੱਕੇ ਦਾ ਸੁੱਕਾ ਹੀ ਨਿਕਲੇਗਾ। ਇਸੇ ਤਰ੍ਹਾਂ ਜਿਹੜੇ ਕਠੋਰ ਚਿੱਤ ਆਦਮੀ ਨੇ, ਜਿਨ੍ਹਾਂ ਦਾ ਹਿਰਦਾ ਬੜਾ ਕਠੋਰ ਹੈ, ਸੋ ਦਇਆ ਨਹੀਂ ਹਿਰਦੇ ਦੇ ਵਿੱਚ ਆਉਂਦੀ, ਉਹਨਾਂ ਦੇ ਜਿਹੜੇ ਹਿਰਦੇ ਉਹ ਐਸੇ ਪੱਥਰਾਂ ਵਰਗੇ ਹਿਰਦੇ ਉਹਨਾਂ ਲੋਕਾਂ ਦੇ ਹੋਏ ਨੇ, ਉਹ ਭਾਵੇਂ ਸਤਸੰਗਤ ਵਿੱਚ ਵੀ ਆਈ ਜਾਣ, ਉਹਨਾਂ ਨੂੰ ਗੁਰੂ ਪਿਆਰੋ ਕੋਈ ਅਸਰ ਨਹੀਂ ਹੁੰਦਾ। ਉਹ ਸਗਵਾ ਕੇ ਤੇ ਗਲਤੀਆਂ ਹੀ ਲੱਭਦੇ ਨੇ ਕਿ ਫਲਾਣਾ ਕੀ ਕਰਦਾ, ਸੋ ਕੌਣ ਆਇਆ ਸਤਸੰਗਤ ਵਿੱਚ। ਇਸ ਪ੍ਰਕਾਰ ਉਹਨਾਂ ਦਾ ਇੱਧਰ ਹੀ ਧਿਆਨ ਲੱਗਾ ਰਹਿੰਦਾ ਹੈ। ਪਾਤਰ ਕੋ ਬਹੁ ਨੀਰ ਪਵਾਇਆ, ਉਸ ਪੱਥਰ ਚਿਰਚਿਤ ਕਠੋਰ ਹਨ, ਸਾਧ ਸੰਗਤ ਵਿੱਚ ਆ ਕਰਕੇ ਭਾਵੇਂ ਬੈਠੇ ਰਹਿਣ ਤੇ ਉਹਨਾਂ ਉੱਪਰ ਇਸ ਪ੍ਰਕਾਰ ਤੋਂ ਜਿਹੜਾ ਹੈ ਸ਼ਾਸਤਰਾਂ ਦਾ ਜਿਹੜਾ ਗਿਆਨ ਦੇਣਾ ਹੈ, ਇਸ ਤਰ੍ਹਾਂ ਦਾ ਪਾਣੀ ਪਾਇਆ ਜਾਵੇ ਗੁਰੂ ਪਿਆਰਿਓ, ਉਸ ਪ੍ਰਕਾਰ ਉਹ ਪੱਥਰਾਂ ਦੇ ਵਾਂਗੂ ਲੋਕ ਹਨ।
ਮੈਂ ਭੀਗ ਅਦਕ ਸੁਕਾਇਆ,
ਭੀਗ ਅਦਕ ਸੁਕਾਇਆ, ਉਹ ਪੱਥਰ ਜਿਹੜਾ ਪਾਣੀ ਦੇ ਵਿੱਚ ਭਿੱਜਦਾ ਨੀ, ਬਹੁਤਾ ਸੁੱਕਾ ਰਹਿੰਦਾ ਹੈ। ਇਸੇ ਪ੍ਰਕਾਰ ਦੇ ਉਹ ਲੋਕ ਹਨ, ਉਹਨਾਂ ਦੇ ਚਿੱਤ ਵੀ ਕਠੋਰ ਨੇ, ਉਹਨਾਂ ਦੇ ਚਿੱਤ ਦਇਆ ਦੇ ਵਿੱਚ ਨਹੀਂ ਆਉਂਦੇ, ਭਿੱਜਦੇ ਨੀ, ਅਦਕ ਸੁਕਾਇਆ, ਬਹੁਤੇ ਸ਼ੁਭ ਗੁਣਾਂ ਦੇ ਵੱਲੋਂ ਸੁੱਕੇ ਰਹਿੰਦੇ ਨੇ, ਉਹ ਖੁਸ਼ਕ ਸੁਭਾਅ ਦੇ ਲੋਕ, ਖੁਸ਼ਕ ਹੀ ਰਹਿੰਦੇ ਨੇ, ਉਹਨਾਂ ਦੇ ਵਿਚ ਇਹ ਸ਼ੁਭ ਗੁਣ ਜਿਹੜੇ ਸਤਸੰਤੋਖ ਦਇਆ ਧਰਮ ਵਿਚਾਰ ਸੋ ਇਸ ਪ੍ਰਕਾਰ ਸੀਲ ਠੰਡਾ ਸੁਭਾਅ ਹੋਣਾ ਇਹ ਜਿਹੜੇ ਚੰਗੇ ਗੁਣ ਉਹਨਾਂ ਦੇ ਵਿਚ ਪ੍ਰਾਪਤ ਨਹੀਂ ਹੁੰਦੇ ਹਨ।
ਘੱਟ ਸ਼ਾਸਤਰ ਮੂਰਖ ਸੁਣਾਇਆ,
ਫਿਰ ਮਹਾਰਾਜ ਕਹਿੰਦੇ ਮੂਰਖ ਜੇ ਕੋਈ ਹੋਵੇ ਉਹਨੂੰ ਛੇ ਸ਼ਾਸਤਰ ਨੇ ਜਿਹੜੇ ਉਹਨਾਂ ਦਾ ਗਿਆਨ ਦਿੱਤਾ ਜਾਵੇ, ਵੇਦਾਂਤ ਪੜ੍ਹ ਕੇ ਉਹਨੂੰ ਸੁਣਾਇਆ ਜਾਵੇ, ਉਹਨੂੰ ਸਾਂਖ ਸ਼ਾਸਤਰ ਸੁਣਾਇਆ ਜਾਏ, ਉਹਨੂੰ ਨਿਆਇ ਸ਼ਾਸਤਰ ਸੁਣਾਇਆ ਜਾਵੇ, ਉਹਨੂੰ ਪਤੰਜਲੀ ਵਾਲਾ ਯੋਗ ਸਾਰਾ ਇਹ ਸੁਣਾਇਆ ਜਾਵੇ। ਗੁਰੂ ਪਿਆਰੇ ਇਸ ਪ੍ਰਕਾਰ ਖੱਟ ਸ਼ਾਸਤਰ ਮੂਰਖ ਸੁਣਾਇਆ, ਮੂਰਖ ਆਦਮੀ ਨੂੰ ਚੰਗੀ ਗੱਲ ਸਮਝਾਈ ਜਾਵੇ ਜਾਂ ਸ਼ਾਸਤਰਾਂ ਦਾ ਗਿਆਨ ਦਿੱਤਾ ਜਾਵੇ ਸੁਣਾਏ ਜਾਣ।
ਜੈਸੇ ਦਹ ਦਿਸ ਪਵਨ ਚੁਲਾਇਆ,
ਉਸ ਮੂਰਖ ਦੇ ਉੱਪਰ ਉਹਨਾਂ ਜਿਹੜੇ ਸ਼ਾਸਤਰ ਹਨ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਮਹਾਰਾਜ ਕਹਿੰਦੇ ਉਦਾਹਰਣ ਦਿੰਦੇ ਨੇ ਹਵਾ ਦੀ, ਜਿਵੇਂ ਹਵਾ ਆਉਂਦੀ ਹੈ ਲੰਘ ਜਾਂਦੀ ਹੈ ਉਹਦਾ ਕੋਈ ਅਸਰ ਨਹੀਂ ਹੁੰਦਾ, ਇਸੇ ਤਰ੍ਹਾਂ ਉਹਦੇ ਉੱਪਰ ਇਹ ਛੋਟੇ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ। ਇਸ ਪ੍ਰਕਾਰ ਜੈਸੇ ਦਹਿਰਸ ਪਵਨ ਚੁਲਾਇਆ, ਜਿਵੇਂ ਦਸਾਂ ਦਿਸ਼ਾਵਾਂ ਦੇ ਵਿਚ ਪਵਨ ਹਵਾ ਝੁੱਲਦੀ ਨਾ ਹਵਾ ਵਗਦੀ ਹੈ, ਇਸ ਤਰ੍ਹਾਂ ਉਹਨੂੰ ਗਿਆਨ ਦੇਣ ਵਾਲੀ ਗੱਲ ਹੈ। ਇੱਥੇ ਭਾਵੇਂ ਆ ਕੇ ਕਿੰਨੀ ਮਰਜ਼ੀ ਡੂੰਘੀ ਕਥਾ ਕੀਤੀ ਜਾਵੇ ਤੇ ਭਾਵੇਂ ਸਿੱਧੀ ਕੀਤੀ ਜਾਵੇ ਉਹਦੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸੋ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਕੇ ਉਹਦੇ ਵਿਚੋਂ ਪੰਕਤੀਆਂ ਕੱਢ ਕੱਢ ਕੇ ਇੱਥੇ ਉਦਾਹਰਣਾਂ ਦਿੱਤੀਆਂ ਜਾਣ। ਜਿਹੜਾ ਚਿੱਤ ਕਠੋਰ ਵਾਲਾ ਮਨੁੱਖ ਉਹਦੇ ਉਹਦਾ ਕੋਈ ਅਸਰ ਨਹੀਂ ਹੁੰਦਾ, ਉਹ ਤਾਂ ਹਵਾ ਦੇ ਝੋਕੇ ਵਾਲੀ ਗੱਲ ਹੈ। ਇੱਕ ਕੰਨ ਚੋਂ ਪਾਈ ਦੂਜੇ ਕੰਨ ਚੋਂ ਕੱਢਤੀ, ਬਾਹਰ ਜਾ ਕੇ ਫਿਰ ਭੁੱਲ ਗਏ। ਇਸ ਪ੍ਰਕਾਰ ਉਹ ਗਿਆਨ ਨੂੰ ਹਿਰਦੇ ਚ ਸਾਂਭ ਕੇ ਨਹੀਂ ਰੱਖ ਸਕਦਾ, ਐਸੇ ਚਿੱਤ ਕਠੋਰ ਵਾਲਾ ਮਨੁੱਖ ਹੈ। ਮੂਰਖ ਵਾਲੀ ਮੂਰਖ ਜਿਹੜੇ ਹਨ ਉਹਨਾਂ ਉੱਪਰ ਸ਼ਾਸਤਰਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ।
ਬਿਨ ਕਣ ਖਲਹਾਣ ਜੈਸੇ ਗਾਹਣ ਪਾਇਆ,
ਬਿਨ ਕਾਂਜ ਗੁਰੂ ਪਿਆਰੇ ਜਦੋਂ ਫਸਲ ਕੱਟੀ ਜਾਂਦੀ ਪੁਰਾਣੇ ਸਮੇਂ ਦੇ ਵਿੱਚ ਫਸਲ ਨੂੰ ਇਕੱਠਿਆ ਵੱਢ ਕਰਕੇ ਕਣਕ ਨੂੰ ਤੇ ਉਹਦੇ ਖਲਵਾੜੇ ਬਣਾਏ ਜਾਂਦੇ ਸਨ, ਫਿਰ ਉਹਨੂੰ ਗਾਇਆ ਜਾਂਦਾ ਸੀ। ਇਸ ਪ੍ਰਕਾਰ ਮਹਾਰਾਜ ਨੇ ਉਦਾਹਰਣ ਦਿੱਤੀ ਹੈ, ਬਿਨ ਕਾਣ ਖਲਹਾਣ ਜੈਸੇ ਗਾਹ ਨਾ ਪਾਇਆ। ਜਿਸ ਤਰ੍ਹਾਂ ਖਲਹਾਣ ਕਣਕ ਦੇ ਅਨਾਜ ਦੇ ਖਲਵਾੜੇ ਬਣਾ ਲਏ ਜਾਂਦੇ ਨੇ, ਉਹਨਾਂ ਉੱਪਰ ਗਾਇਆ ਜਾਂਦਾ ਉਹਨਾਂ ਨੂੰ, ਤੇ ਜਿਨ੍ਹਾਂ ਦੇ ਵਿਚ ਦਾਣੇ ਨਹੀਂ ਹੋਣਗੇ, ਜਿਸ ਅਨਾਜ ਦੇ ਖਲਵਾੜਿਆਂ ਦੇ ਵਿਚ ਦਾਣੇ ਨਹੀਂ ਹੋਣਗੇ, ਉਹਨਾਂ ਦੇ ਵਿਚੋਂ ਨਿਕਲਣਾ ਕੀ ਹੈ? ਭਾਵੇਂ ਉਹਨਾਂ ਨੂੰ ਸੌ ਵਾਰੀ ਗਾਹ ਲਿਆ ਜਾਵੇ, ਵਿਚੋਂ ਉਹਨਾਂ ਦੇ ਕੁਝ ਵੀ ਨਹੀਂ ਨਿਕਲੇਗਾ, ਉਹ ਖਾਲੀ ਹੀ ਰਹਿਣਗੇ। ਇਸ ਪ੍ਰਕਾਰ ਜਿਵੇਂ ਉਹ ਭਾਵੇਂ ਸਕਾਮ ਕਰਮ ਜਿਹੜੇ ਕਰਨ ਵਾਲੇ ਨੇ ਉਹਨਾਂ ਦੇ ਵਿਚੋਂ ਕੁਝ ਵੀ ਨਹੀਂ ਪ੍ਰਾਪਤ ਹੋਵੇਗਾ, ਮੁਕਤੀ ਰੂਪੀ ਜਿਹੜਾ ਉਹਨਾਂ ਦੇ ਵਿਚ ਅਨਾਜ ਹੈ ਉਹਨਾਂ ਨੂੰ ਲੱਭੇਗਾ ਨਹੀਂ, ਬ੍ਰਹਮ ਗਿਆਨ ਰੂਪੀ ਅਨਾਜ ਦੀ ਪ੍ਰਾਪਤੀ ਉਹਨਾਂ ਨੂੰ ਨਹੀਂ ਹੋਵੇਗੀ।
ਤਿਉਂ ਸਾਕਰ ਤੇ ਕੋ ਨਾ ਬਰਸਾਇਆ,
ਇਸੇ ਤਰ੍ਹਾਂ ਮਹਾਰਾਜ ਨੇ ਇਹ ਉਦਾਹਰਣ ਦਿੱਤੀ, ਜਿਵੇਂ ਉਹ ਜਿਹੜਾ ਅਨਾਜ ਹੁੰਦਾ ਜਿਹਨੂੰ ਦਾਣੇ ਨਾ ਲੱਗੇ ਹੋਣ ਤੇ ਉਦਾਂ ਹੀ ਖਲਵਾੜੇ ਬਣਾਏ ਜਾਣ, ਉਹਨਾਂ ਚੋਂ ਕੁਝ ਨਹੀਂ ਨਾ ਨਿਕਲਦਾ, ਖਾਲੀ ਹੁੰਦੇ ਨੇ। ਇਵੇਂ ਜਿਹੜੇ ਸਾਗਤ ਪੁਰਸ਼ ਨੇ ਪਰਮੇਸ਼ਰ ਤੋਂ ਟੁੱਟੇ ਹੋਏ ਮਨਮੁਖ ਤੇ ਬੇਮੁਖ ਲੋਕ, ਸ਼ਕਤੀ ਦੇ ਪੁਜਾਰੀ ਨੇ ਜਿਹੜੇ, ਤੇ ਕੋ ਨਾਮ ਬਰਸਾਇਆ, ਉਹਨਾਂ ਤੋਂ ਕੋਈ ਵੀ ਬਰਸਾਇਆ ਨਹੀਂ ਜਾਂਦਾ। ਸਾਗਤਾਂ ਦੇ ਕੋਲੋਂ ਕਦੀ ਕਿਸੇ ਨੂੰ ਲਾਭ ਨਹੀਂ ਹੋਇਆ, ਤੋ ਜਿਤ ਦਿਨ ਉਨਕਾ ਸੌ ਨਾ ਹੋਏ ਨਾ ਆਵੇ ਤਿਤ ਦਿਨ ਬੋਲਣ ਗੰਧ। ਉਹਨਾਂ ਨੂੰ ਤਾਂ ਆਪਣੇ ਕੰਮ ਦੇ ਨਾਲ ਮਤਲਬ ਹੁੰਦਾ, ਉਹ ਤਾਂ ਆਪਣਾ ਲਾਭ ਆਪਣਾ ਮਤਲਬ ਕੱਢਣਾ ਚਾਹੁੰਦੇ ਨੇ, ਜਦੋਂ ਉਹਨਾਂ ਦਾ ਮਤਲਬ ਨਿਕਲ ਗਿਆ ਤੇ ਉਦੋਂ ਤੂੰ ਕੌਣ ਤੇ ਮੈਂ ਕੌਣ। ਤੇ ਫਿਰ ਇਸੇ ਪ੍ਰਕਾਰ ਉਹ ਜਦੋਂ ਉਹਨਾਂ ਦਾ ਕੰਮ ਨਾ ਕੋਈ ਹੋਵੇ, ਉਹਨਾਂ ਦਾ ਮਤਲਬ ਨਾ ਕੋਈ ਹੋਵੇ ਨਿਕਲੇ, ਤਾਂ ਫਿਰ ਸਿਰ ਦਿਨ ਬੋਲਣ ਗੰਧ, ਉਸ ਦਿਨ ਫਿਰ ਗੁਰੂ ਪਿਆਰੇ ਉਹ ਫਿਰ ਗੰਧ ਬੋਲਦੇ ਨੇ, ਗਾਲਾਂ ਕੱਢਦੇ ਨੇ, ਨਿੰਦਿਆ ਕਰਦੇ ਨੇ ਕਿ ਉਹ ਮਨੁੱਖ ਹੈ ਇਸ ਤਰ੍ਹਾਂ ਦਾ ਹੀ ਹੈ। ਇਸ ਪ੍ਰਕਾਰ ਸਾਗਤ ਦੇ ਕੋਲ ਨਾ ਬਰਸਾਇਆ, ਸਾਗਤਾਂ ਦੇ ਕੋਲੋਂ ਕਿਸੇ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਹੈ।
ਤਿਤ ਹੀ ਲਾਗਾ ਜਿਤ ਕੋ ਲਾਇਆ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਿਤ ਹੀ ਲਾਗਾ ਜਿਤ ਕੋ ਲਾਇਆ, ਉਧਰ ਹੀ ਪਾਈ ਉਹ ਲੱਗਾ ਜਿਸ ਨੂੰ ਜਿਹੜੇ ਪਾਸੇ ਬਲ ਲਾਇਆ ਹੋਇਆ। ਪੂਰਬਲੇ ਕਰਮਾਂ ਦੇ ਜਨਮਾਂ ਦੇ ਵਿਚ ਜਿਹੜੇ ਕਰਮ ਕੀਤੇ ਨੇ, ਜਿਸ ਨੇ ਕੋਈ ਇੱਛਾ ਕਰਕੇ ਸਕਾਮ ਕਰਮ ਕੀਤੇ ਨੇ ਕਿ ਮੈਨੂੰ ਮਾਇਆ ਦੀ ਪ੍ਰਾਪਤੀ ਜਾਂ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇ, ਫਿਰ ਉਹਨੂੰ ਉਹਨਾਂ ਕਰਮਾਂ ਦੇ ਕਰਕੇ ਮਹਾਰਾਜ ਉਸ ਪਰਮੇਸ਼ਰ ਅਕਾਲ ਪੁਰਖ ਨੇ ਉਸ ਪਾਸੇ ਵੱਲ ਮਾਇਆ ਦੇ ਪਾਸੇ ਵੱਲ ਲਾਇਆ ਹੋਇਆ ਹੈ। ਜਿਨ੍ਹੇ ਨਿਸ਼ਕਾਮ ਕਰਮ ਕੀਤੇ ਨੇ ਉਹਨਾਂ ਨੂੰ ਗੁਰੂ ਪਿਆਰੇ ਧਰਮ ਦੇ ਰਸਤੇ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਗੁਰੂ ਮਿਲਿਆ ਹੈ, ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੋਈ, ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਨੇ। ਇਸੇ ਕਰਕੇ ਕੀਤੇ ਹੋਏ ਪੂਰਬਲੇ ਨਿਸ਼ਕਾਮ ਤੇ ਸਕਾਮ ਕਰਮਾਂ ਦੇ ਕਰਕੇ ਜਿੱਤ ਕੋ ਲਾਇਆ, ਜਿੱਧਰ ਕੋਈ ਲਾਇਆ ਹੈ ਤੇ ਤੁਸੀਂ ਲਾਗਾ ਉਧਰ ਹੀ ਉਹ ਗੁਰੂ ਪਿਆਰੋ ਲੱਗਾ ਹੋਇਆ ਹੈ।
ਕਹੋ ਨਾਨਕ ਪ੍ਰਭ ਬਣਤ ਬਣਾਇਆ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ ਕਿ ਜੇ ਸਾਰੀ ਬਣਾਵਟ ਹੈ ਪਰਮੇਸ਼ਰ ਨੇ ਬਣਾਈ ਹੋਈ ਹੈ।
ਭੈਰੋ ਮਹੱਲਾ ਪੰਜਵਾ।
ਭੈਰੋ ਰਾਗ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤਾਂ ਕਰ ਰਹੇ ਹਨ।
ਜੀਓ ਪ੍ਰਾਣ ਜਨ ਰਚਿਓ ਸਰੀਰ।
ਗਰੀਬ ਨਵਾਜ ਕਹਿੰਦੇ ਨੇ ਜੀਓ ਪ੍ਰਾਣ ਜਨ ਰਚਿਓ ਸਰੀਰ। ਜਿਸ ਪਰਮੇਸ਼ਰ ਨੇ ਜੀਓ ਜੀਵਾਤਮਾ ਪ੍ਰਾਣ ਜਿਹੜੇ ਹਨ ਸਰੀਰ ਅੰਦਰ ਚੱਲਦੇ ਅਤੇ ਇਹ ਸਰੀਰ ਹੈ ਜਿਹੜਾ ਇਹ ਜੀਓ ਸੂਖਮ ਸਰੀਰ ਅਤੇ ਪ੍ਰਾਣ ਅਤੇ ਇਹ ਜਿਹੜਾ ਆਪਾਂ ਨੂੰ ਇਹਨਾਂ ਨੇਤਰਾਂ ਦੇ ਨਾਲ ਸਰੀਰ ਦਿਸ ਰਿਹਾ ਹੈ। ਤਿੰਨ ਸਰੀਰ ਹੁੰਦੇ ਨੇ, ਇੱਕ ਕਾਰਨ ਹੁੰਦਾ, ਇੱਕ ਸੂਖਮ ਹੁੰਦਾ, ਇੱਕ ਅਸਥੂਲ ਹੁੰਦਾ ਹੈ। ਜਿਹੜਾ ਆਪਣਾ ਸਥੂਲ ਸਰੀਰ ਇਹਨਾਂ ਨੇਤਰਾਂ ਦੇ ਨਾਲ ਆਪਾਂ ਨੂੰ ਦਿਸ ਰਿਹਾ ਹੈ ਇਹਨੂੰ ਸਥੂਲ ਸਰੀਰ ਕਹਿੰਦੇ ਨੇ। ਪੰਜ ਤੱਤਾਂ ਦੁਆਰਾ ਇਹ ਬਣਦਾ ਹੈ, ਧਰਤੀ ਆਕਾਸ਼ ਅੱਗ ਹਵਾ ਤੇ ਪਾਣੀ। ਇਹਨਾਂ ਪੰਜਾਂ ਤੱਤਾਂ ਦੁਆਰਾ ਇਹ ਸਥੂਲ ਸਰੀਰ ਬਣਦਾ, ਪੰਜੀ ਪ੍ਰਕਿਰਤੀਆਂ ਦੁਆਰਾ। ਅਤੇ ਇਹਦੇ ਅੰਦਰ ਇੱਕ ਸੂਖਮ ਸਰੀਰ ਹੈ, ਇੱਕ ਆਪਣਾ ਇਹ ਸਰੀਰ ਹੈ, ਇੱਕ ਇਹਦੇ ਅੰਦਰ ਇੱਕ ਹੋਰ ਸਰੀਰ ਹੈ, ਉਹਨੂੰ 17 ਤੱਤਾਂ ਦਾ ਮੰਨਦੇ ਨੇ। ਉਹਦੇ ਵਿੱਚ ਪੰਜ ਕਰਮ ਇੰਦਰੇ ਆ ਜਾਂਦੇ ਨੇ, ਪੰਜ ਗਿਆਨ ਇੰਦਰੇ ਆ ਜਾਂਦੇ ਨੇ। ਕਰਮ ਇੰਦਰੇ ਜਿਨ੍ਹਾਂ ਦੇ ਨਾਲ ਆਪਾਂ ਕਰਮ ਕਰਦੇ ਹਾਂ, ਹੱਥ ਪੈਰ ਤੇ ਰਸਨਾ, ਇਸ ਪ੍ਰਕਾਰ ਪੰਜ ਇਹ ਤੇ ਪੰਜ ਹਨ ਜਿਹੜੇ ਅੱਖਾਂ ਕੰਨ ਨੱਕ, ਇਸ ਪ੍ਰਕਾਰ ਜੀਭ ਚਮੜੀ, ਇਹ ਪੰਜ ਕਰਮ ਗਿਆਨ ਪੰਜ ਗਿਆਨ ਇੰਦਰੇ ਨੇ। ਪੰਜ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ, ਇਹ 10 ਇੰਦਰੇ ਹੋ ਗਏ ਤੇ ਪੰਜ ਪ੍ਰਾਣ ਆਪਣੇ ਜਿਹੜੇ ਚੱਲਦੇ ਨੇ, ਸਰੀਰ ਅੰਦਰ ਪੰਜ ਪ੍ਰਾਣ ਚੱਲਦੇ ਨੇ। ਸੋ ਇਸ ਪ੍ਰਕਾਰ ਪ੍ਰਾਣ ਅਪਾਨ ਉਦਯਾਨ ਸਮਾਨ, ਇਸ ਪ੍ਰਕਾਰ ਇਹ ਪੰਜ ਪ੍ਰਾਣ ਹਨ। ਸੋ ਇਹ ਪੰਜ ਪ੍ਰਾਣ ਇੱਕ ਹਿਰਦੇ ਦੇ ਵਿੱਚ, ਇੱਕ ਜਿਹੜੇ ਆਪਾਂ ਸਾਹ ਲੈਂਦੇ ਹਾਂ ਉਹ ਇੱਕ ਹਵਾ ਦੇ ਜਿਹੜਾ ਅੱਖਾਂ ਝਮਕਦੇ ਹਾਂ ਅੱਖਾਂ ਦੇ ਵਿੱਚ ਹਵਾ, ਇੱਕ ਡਕਾਰ ਲੈਂਦੇ ਹਾਂ, ਇੱਕ ਮੰਦ ਪਾਉਣ, ਇਸ ਪ੍ਰਕਾਰ ਇੱਕ ਜਦੋਂ ਮਰਨ ਤੋਂ ਬਾਅਦ ਸਰੀਰ ਫੁੱਲ ਜਾਇਆ ਕਰਦਾ। ਇਹ ਜਿਹੜੇ ਸਰੀਰ ਅੰਦਰ ਪੰਜ ਪ੍ਰਾਣ ਤੇ ਪੰਜ ਉਪ ਪ੍ਰਾਣ ਹੋਰ ਹਨ, 10 ਪ੍ਰਾਣ ਹਨ। ਇਸ ਪ੍ਰਕਾਰ ਇਹਨਾਂ ਦੇ ਵਿੱਚ ਪੰਜ ਜਿਹੜੇ ਮੁੱਖ ਪ੍ਰਾਣ ਹਨ, ਇਹ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਹ ਤੇ ਪੰਜ ਪ੍ਰਾਣ ਹੋ ਗਏ, ਇਹ 15 ਹੋ ਗਏ। ਤੇ ਦੋ ਚੀਜ਼ਾਂ ਹੋਰ ਹਨ, ਉਹ ਹੈ ਮਨ ਤੇ ਬੁੱਧ। ਮਨ ਤੇ ਬੁੱਧ ਇਹ ਮਿਲਾ ਕਰਕੇ 17 ਤੱਤ ਬਣ ਗਏ। ਇਹਨਾਂ 17 ਤੱਤਾਂ ਦਾ ਆਪਣਾ ਸੂਖਮ ਸਰੀਰ ਬਣਦਾ ਹੈ ਤੇ ਇਹਨਾਂ ਪੰਜ ਜਿਹੜੇ ਸਥੂਲ ਤੱਤ ਨੇ ਇਹਨਾਂ ਦਾ ਆਪਣਾ ਇਹਨਾਂ ਨੇਤਰਾਂ ਦੇ ਨਾਲ ਦਿਸਣ ਵਾਲਾ ਸਥੂਲ ਹੈ ਤੇ ਇਹਨਾਂ 17 ਦਾ ਇਹ ਸੂਖਮ ਸਰੀਰ ਹੈ। ਤੇ ਇਸ ਸਰੀਰ ਦੇ ਥੱਲੇ ਇੱਕ ਹੋਰ ਸਰੀਰ ਹੈ, ਉਹਦਾ ਨਾਮ ਹੈ ਕਾਰਨ ਸਰੀਰ। ਜਿਹੜੀ ਅਵਿਦਿਆ ਆਪਣੇ ਹਿਰਦੇ ਵਿੱਚ, ਅਵਿਦਿਆ ਕਾਰਨ ਸਰੀਰ ਹੈ। ਕਾਰਨ ਸਰੀਰ ਅਵਿਦਿਆ ਦੇ ਕਰਕੇ ਸੂਖਮ ਤੇ ਸਥੂਲ ਸਰੀਰ ਦੋ ਬਣੇ ਨੇ। ਇਸ ਪ੍ਰਕਾਰ ਇਹ ਤਿੰਨ ਸਰੀਰ ਹੋ ਗਏ। ਜੀਓ ਸੂਖਮ ਸਰੀਰ ਹੈ ਤੇ ਇਹਦੇ ਵਿੱਚ ਅੰਦਰ ਪ੍ਰਾਣ ਚੱਲਣ ਵਾਲੇ ਹਨ, ਜਿਨ ਰਚਿਓ ਸਰੀਰ, ਅਤੇ ਜਿਸ ਪਰਮੇਸ਼ਰ ਨੇ ਇਹ ਸਥੂਲ ਬਣਾਇਆ, ਸਥੂਲ ਸਰੀਰ ਜਿਹੜਾ ਆਪਾਂ ਨੂੰ ਨੇਤਰਾਂ ਦੇ ਨਾਲ ਦਿਸ ਰਿਹਾ ਇਹ ਬਣਿਆ ਹੋਇਆ ਹੈ।
ਜਿਨ ਹੀ ਉਪਾਏ ਤਿਸ ਕੋ ਪੀਰ।
ਪਿਆਰੋ, ਫਿਰ ਇਸ ਸਰੀਰ ਨੂੰ ਚਲਾਉਣ ਦੇ ਵਾਸਤੇ ਆਦਮੀ ਤਰ੍ਹਾਂ ਤਰ੍ਹਾਂ ਦੇ ਇਸ ਪ੍ਰਕਾਰ ਤਰੀਕੇ ਅਪਣਾਉਂਦਾ ਹੈ, ਚਿੰਤਾ ਕਰਦਾ ਰੋਜੀ ਰੋਟੀ ਦੀ ਕਿ ਮੈਂ ਸਰੀਰ ਨੂੰ ਚਲਾਉਣ ਦੇ ਵਾਸਤੇ ਰੋਜੀ ਰੋਟੀ ਕਮਾਵਾਂ। ਮਹਾਰਾਜ ਕਹਿੰਦੇ ਨੇ ਜਿਨ ਹੈ ਉਪਾਏ, ਜਿਸ ਪਰਮੇਸ਼ਰ ਨੇ ਇਹ ਸਰੀਰ ਪੈਦਾ ਕੀਤੇ ਨੇ, ਜੀਵ ਜੰਤੂ ਪੈਦਾ ਕੀਤੇ ਨੇ, ਤਿੰਨ ਕੋ ਪੀਰ। ਭਾਈ ਤੂੰ ਨਾ ਚਿੰਤਾ ਕਰ, ਉਸ ਪਰਮੇਸ਼ਰ ਨੂੰ ਪੀਰ ਦਾ ਮਤਲਬ ਹੈ ਚਿੰਤਾ, ਉਸ ਪਰਮੇਸ਼ਰ ਨੂੰ ਹੀ ਚਿੰਤਾ ਹੈ, ਤੈਨੂੰ ਚਿੰਤਾ ਕੋਈ ਨਹੀਂ ਹੋਣੀ ਚਾਹੀਦੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੇ ਜਲ ਮਹਿ ਜੰਤ ਉਪਾਇਕ ਤਿਨਾ ਪਿਰੋਜੀ ਤੇ। ਸੋ ਉਸ ਪਰਮੇਸ਼ਰ ਨੂੰ ਚਿੰਤਾ, ਜਿਨ੍ਹੇ ਇਹ ਜੀਵ ਪੈਦਾ ਕੀਤੇ ਨੇ, ਤੈਨੂੰ ਨੀ ਕੋਈ ਚਿੰਤਾ ਕਰਨੀ ਚਾਹੀਦੀ, ਕਿਉਂਕਿ ਉਹਨੇ ਜਲਾਂ ਥਲਾਂ ਦੇ ਵਿੱਚ ਵੀ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਉੱਥੇ ਰੋਜੀ ਰੋਟੀ, ਸਮੁੰਦਰ ਦੇ ਵਿੱਚ ਜੀ ਨੇ, ਉਹ ਕਿਹੜਾ ਕਿਰਤ ਕਰਦੇ ਨੇ, ਉੱਥੇ ਕਿਹੜਾ ਕਾਰਖਾਨੇ ਫੈਕਟਰੀਆਂ ਚੱਲਦੀਆਂ ਸਮੁੰਦਰ ਅੰਦਰ, ਉੱਥੇ ਵੀ ਪਰਮੇਸ਼ਰ ਉਹਨਾਂ ਨੂੰ ਗੁਰੂ ਪਿਆਰ ਰੋਜੀ ਰੋਟੀ ਪਚਾ ਰਿਹਾ। ਸੈਲ ਪੱਥਰ ਮੈਂ ਜੰਤ ਪਾਇਆ, ਆਪਾਂ ਰੋਜ਼ ਰਹਿਰਾ ਸਾਹਿਬ ਵਿੱਚ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤ ਪਾਏ ਤਾਕਾਰ ਜਗ ਆਗਿਆ ਕਰ ਧਰਿਆ। ਸੋ ਪੱਥਰਾਂ ਦੇ ਵਿੱਚ, ਪਹਾੜਾਂ ਦੇ ਵਿੱਚ ਜੀਵ ਪੈਦਾ ਕੀਤੇ ਨੇ, ਪੱਥਰਾਂ ਦੇ ਵਿੱਚ ਸ਼ੱਕਰਖੋਰ ਕੀੜਾ ਹੁੰਦਾ, ਉੱਥੇ ਗੁਰੂ ਪਿਆਰ ਉੱਥੇ ਉਹਨੂੰ ਉਹਦੀ ਰੋਜੀ ਰੋਟੀ ਮਿਲਦੀ ਹੈ। ਇਸ ਪ੍ਰਕਾਰ ਇਹ ਜਿਹੜੀ ਐਸੀ ਚਿੰਤਾ ਕਰਨੀ ਹੈ ਇਹ ਵਿਅਰਥ ਹੈ, ਕਿਉਂਕਿ ਫਿਕਰ ਤਾਂ ਉਸ ਪਰਮੇਸ਼ਰ ਨੂੰ ਹੈ ਜਿਨ੍ਹੇ ਇਹ ਸਾਰੇ ਜੀਵ ਪੈਦਾ ਕੀਤੇ ਨੇ, ਉਹ ਸਾਰਿਆਂ ਨੂੰ ਥਾਂ ਪਰ ਥਾਂ। ਸੋ ਇਸ ਪ੍ਰਕਾਰ ਰੋਜੀ ਰੋਟੀ ਪਚਾ ਰਿਹਾ। ਤਿੰਨ ਤਿਸਕੋ ਪੀਰ, ਉਹਨੂੰ ਹੀ ਸਾਰੀ ਚਿੰਤਾ ਹੈ, ਜਿਨ੍ਹਾਂ ਉਪਾਏ ਤਿਸਕੋ ਪੀਰ, ਅਥਵਾ ਜਿਸ ਪਰਮੇਸ਼ਰ ਨੇ ਇਹ ਸਰੀਰ ਪੈਦਾ ਕੀਤੇ ਨੇ, ਤਿੰਨ ਕੋ ਪੀਰ, ਇਹ ਭਾਈ ਉਹਨੂੰ ਹੀ ਆਪਣਾ ਪੀਰ ਮੰਨ, ਉਸ ਪਰਮੇਸ਼ਰ ਨੂੰ ਹੀ ਆਪਣਾ ਪੀਰ ਮੰਨ, ਹੋਰ ਕਿਸੇ ਨੂੰ ਨਾ ਮੰਨ। ਉਸ ਅਕਾਲ ਪੁਰਖ ਦਾ ਇਨਾਮ ਧਿਆਉਣਾ ਕਰ। ਉਸ ਨੂੰ ਤਿਆਗ ਕਰਕੇ ਹੋਰ ਕਿਸੇ ਦੀ ਪੂਜਾ ਜਾਂ ਪ੍ਰਤਿਸ਼ਠਾ, ਹੋਰ ਕਿਸੇ ਮੜੀ ਮਸਾਣੀ ਗੋਰ ਤੇ ਦੇਵੀ ਦੇਵਤੇ ਦੀ ਪਾਸ਼ਨਾ ਪੀਰ ਫਕੀਰ ਨੂੰ ਨਾ ਮੰਨਣਾ ਕਰ, ਇੱਕ ਪਰਮੇਸ਼ਰ ਨੂੰ ਆਪਣਾ ਪੀਰ ਮੰਨਣਾ ਕਰ ਭਾਈ।
ਗੁਰ ਗੋਬਿੰਦ ਜੀ ਕਾ ਕਾਮ।
ਗੁਰ ਗੋਬਿੰਦ ਗੁਰੂ ਹੈ ਜੋ, ਅਤੇ ਗੋਬਿੰਦ ਪਰਮੇਸ਼ਰ ਹੈ, ਉਸ ਪਰਮੇਸ਼ਰ ਦਾ ਸਰੂਪ ਹੀ ਗੁਰੂ ਹੈ। ਉਹਦਾ ਜਿਹੜਾ ਨਾਮ ਹੈ ਜੀ ਕਾ ਕਾਮ, ਇਸ ਜੀਵ ਦੇ ਕੰਮ ਆਉਣ ਵਾਲਾ ਹੈ। ਨਾਮ ਇਸ ਜੀਵ ਦੇ ਕੰਮ ਆਉਣ ਵਾਲੀ ਵਸਤੂ ਹੈ।
ਹਾਲਤ ਪਲਤ ਜਾਂ ਕੀ ਸਦ ਸ਼ਾਮ।
ਇਸ ਪ੍ਰਕਾਰ ਉਸ ਪਰਮੇਸ਼ਰ ਦੇ ਨਾਮ ਦੀ ਹਾਲਤ ਪਲਤ, ਹਾਲਤ ਇਸ ਲੋਕ ਦਾ ਨਾਮ ਹੈ, ਪਲਤ ਪਰਲੋਕ ਦਾ ਨਾਮ ਹੈ। ਇਸ ਲੋਕ ਦੇ ਵਿਚ ਤੇ ਪਰਲੋਕ ਦੇ ਵਿਚ ਉਸ ਪਰਮੇਸ਼ਰ ਦੀ ਨਾਮ ਦੀ ਹਮੇਸ਼ਾ ਛਾਮ, ਛਾਮ ਦਾ ਮਤਲਬ ਛਾਂ, ਛਾਂ ਰਹੇਗੀ ਹਮੇਸ਼ਾ ਇਸ ਜੀਵ ਦੇ ਉੱਪਰ। ਜਿੱਥੇ ਇਸ ਪ੍ਰਕਾਰ ਪ੍ਰਲੋਕ ਦੇ ਰਸਤੇ ਉੱਪਰ ਕਹਿੰਦੇ ਬੜਾ ਭਾਰੀ ਧੁੱਪ ਪੈਂਦੀ ਹੈ, 12 ਸੂਰਜਾਂ ਦਾ ਉੱਥੇ ਕੱਟੀ ਕੱਟੀ ਕਹਿੰਦੇ ਤਪਸ਼ ਪੈਂਦੀ ਹੈ, ਉੱਥੇ ਹਰ ਕੇ ਨਾਮ ਕੀਤਾ ਹੈ ਉੱਪਰ ਸ਼ਾਮ, ਉੱਥੇ ਪਰਮੇਸ਼ਰ ਦੇ ਨਾਮ ਦੀ ਤੇਰੇ ਉੱਪਰ ਛਾਂ ਹੋਵੇਗੀ। ਤੋ ਉਸ ਇਸੇ ਤਰ੍ਹਾਂ ਇਸ ਲੋਕ ਦੇ ਵਿਚ ਵੀ ਤੈਨੂੰ ਕੋਈ ਦੁੱਖ ਨਹੀਂ ਹੋਵੇਗਾ, ਅਤੇ ਪ੍ਰਲੋਕ ਦੇ ਵਿਚ ਵੀ। ਕਹਿਣ ਦਾ ਭਾਵ ਇਹ ਹੈ, ਇਸ ਪ੍ਰਕਾਰ ਹਲਤ ਪਲਤ ਜਾ ਕੀ ਸਦ ਸ਼ਾਮ। ਤੋ ਇਸ ਲੋਕ ਦੇ ਵਿਚ ਤੇ ਪ੍ਰਲੋਕ ਦੇ ਵਿਚ ਜਿਸ ਪਰਮੇਸ਼ਰ ਦੀ ਪਰਮੇਸ਼ਰ ਦੇ ਨਾਮ ਦੀ ਸ਼ਾਮ ਦਾ ਮਤਲਬ ਸ਼ਾਮ ਦਾ ਮਤਲਬ ਦੂਸਰਾ ਹੁੰਦਾ ਹੈ ਓਟ ਆਸਰਾ। ਤੋ ਉਸ ਪਰਮੇਸ਼ਰ ਦਾ ਨਾਮ ਦਾ ਤੈਨੂੰ ਸਦਾ ਆਸਰਾ, ਸਦਾ ਓਟ ਰਹੇਗੀ। ਐਸਾ ਪਰਮੇਸ਼ਰ ਦਾ ਨਾਮ ਜਪਣਾ ਕਰ, ਰਾਮ ਦੇ ਕਰ ਕੇ ਰਹਿਮਤਾਂ ਕਰਦੇ ਹਨ।
ਨਿਰਮਲ ਰੀਤ,
ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਹੈ ਇਹ ਨਿਰਮਲ ਉੱਤਮ ਮਰਿਆਦਾ ਹੈ, ਇਹ ਰੀਤੀ ਹੈ ਜਿਹੜੀ ਨਿਰਮਲ ਹੈ, ਉੱਜਲ ਹੈ, ਸਭ ਤੋਂ ਸ੍ਰੀ ਸ਼੍ਰੇਸ਼ਠ ਮਰਿਆਦਾ ਪਰਮੇਸ਼ਰ ਦਾ ਨਾਮ ਜਪਣਾ ਹੈ। ਕਿਉਂਕਿ ਗਰੀਬ ਨਿਵਾਜ ਕਹਿੰਦੇ ਨੇ ਦੁੱਖ ਦਰਦ ਅਪਵਿੱਤਰਤਾ ਨਾਲ ਸਹਿ ਨਾਮ ਆਧਾਰ, ਨਾਮ ਦੇ ਆਸਰੇ ਦੇ ਨਾਲ ਦੁੱਖ ਦਰਦਾਂ ਤੇ ਅਪਵਿੱਤਰਤਾ ਜਿਹੜੀ ਮਲੀਨਤਾ ਹੁੰਦੀ ਹੈ ਉਹ ਦੂਰ ਹੋ ਜਾਂਦੀ। ਉਦਾਂ ਭਾਵੇਂ ਸਰੀਰ ਕਰਕੇ ਵੀ ਮਹਾਰਾਜ ਨੇ ਸੋਧ ਰੱਖਣ ਦੀ ਗੱਲ ਕਹੀ, ਮਰਿਆਦਾ ਰੱਖਣ ਦੀ ਗੱਲ ਕੀਤੀ, ਇਸ਼ਨਾਨ ਕਰਨਾ ਤੋਂ ਰਹਿਤ ਰੱਖਣੀ ਇਸ ਪ੍ਰਕਾਰ। ਪਰ ਜਿਹੜੀ ਅਸਲੀ ਅੰਦਰੋਂ ਜਿਹੜੀ ਮਲੀਨਤਾ ਹੈ, ਅਪਵਿੱਤਰਤਾ ਹਿਰਦੇ ਦੀ ਹੈ, ਉਹ ਗੁਰੂ ਪਿਆਰੋ ਨਾਮ ਜਪਣ ਦੇ ਨਾਲ ਦੂਰ ਹੋਣੀ ਹੈ। ਹਿਰਦਾ ਪਵਿੱਤਰ ਜਦੋਂ ਹੋ ਜਾਵੇ, ਬਾਹਰ ਵੀ ਫਿਰ ਮਨੁੱਖ ਦੇ ਜਿਹੜੇ ਕਰਮ ਹਨ ਉਹ ਨਿਰਮਲ ਹੋ ਜਾਇਆ ਕਰਦੇ ਨੇ, ਉੱਜਲ ਹੋ ਜਾਇਆ ਕਰਦੇ ਨੇ। ਇਸੇ ਕਰਕੇ ਗਰੀਬ ਨਿਵਾਜ ਨੇ ਇਹ ਨਾਮ ਦੀ ਗੱਲ ਕੀਤੀ ਹੈ ਕਿ ਨਾਮ ਜਪਣ ਦੇ ਨਾਲ ਇਹ ਜਿਹੜੀ ਮੈਲ ਹੈ, ਨਿਰਮਲ, ਮਲ ਦਾ ਮਤਲਬ ਮੈਲ, ਨਿਰ ਦਾ ਮਤਲਬ ਰਹਿਤ, ਤੋਂ ਇਸ ਪ੍ਰਕਾਰ ਮੈਲ ਤੋਂ ਰਹਿਤ ਹੋ ਜਾਈਦਾ, ਹਿਰਦੇ ਦੀਆਂ ਮੈਲਾਂ ਦੂਰ ਹੋ ਜਾਂਦੀਆਂ। ਮਲ, ਵਿਖੇਪ ਤੇ ਅਵਰਣ, ਇਹ ਤਿੰਨ ਮੈਲਾਂ ਨੇ ਮਾਇਆ ਦੀਆਂ, ਤੋਂ ਅਗਿਆਨ ਦੀਆਂ ਸ਼ਕਤੀਆਂ, ਇਹ ਗੁਰੂ ਪਿਆਰ ਤਿੰਨ ਜਿਹੜੀਆਂ ਮੈਲਾਂ ਨੇ ਦੂਰ ਹੋ ਜਾਂਦੀਆਂ ਨੇ। ਤੋਂ ਭਰੀਆ ਮਤ ਪਾਪਾ ਗਾ ਸੰਘੋ ਤੋਪੈ ਨਵੈ ਕਰੰਗ, ਇਹ ਜਿਹੜੀ ਮਤ ਪਾਪਾਂ ਦੇ ਨਾਲ ਭਰੀ ਹੋਈ, ਪਾਪਾਂ ਦੀ ਮੈਲ ਦੇ ਨਾਲ ਭਰੀਆ ਮਤ ਪਾਪਾ ਗਾ ਸੰਘੋ ਤੋਪੈ ਨਵੈ ਕਰੰਗ, ਨਾਮ ਦੇ ਨਾਲ ਪ੍ਰੀਤੀ ਕਰਨ ਦੇ ਨਾਲ, ਨਾਮ ਜਪਣ ਦੇ ਨਾਲ ਇਹ ਜਿਹੜੀ ਮੈਲ ਹੈ ਮਤ ਵਿਚ ਲੱਗੀ ਹੋਈ ਲਹਿ ਜਾਂਦੀ ਹੈ। ਤੋਂ ਜਿਸ ਤਰ੍ਹਾਂ ਸਰੀਰ ਦੇ ਅੰਗ ਆਪਾਂ ਧੋਂਦੇ ਹਾਂ, ਕੱਪੜੇ ਆਦਿਕ ਧੋਣੇ ਹਾਂ ਦੇ ਸਾਬਣ ਲਈਆ ਉਹ ਧੋਏ, ਬੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਆ ਉਹ ਧੋਏ। ਤੋ ਇਸ ਪ੍ਰਕਾਰ ਜਿਹੜੇ ਕੱਪੜੇ ਨੇ ਮੈਲੇ ਹੋ ਜਾਂਦੇ ਨੇ, ਅੰਗ ਮੈਲੇ ਹੋ ਜਾਂਦੇ, ਧੂੜ ਘੱਟਾ ਮਿੱਟੀ ਲੱਗ ਜਾਂਦੀ ਹੈ, ਆ ਕੇ ਇਸ਼ਨਾਨ ਕਰ ਲਈਦਾ, ਘਰੇ ਦੇ ਸਾਬਣ ਨਾਲ ਧੋ ਲਈਦਾ, ਸਰੀਰ ਨੂੰ ਕੱਪੜੇ ਵੀ ਧੋ ਲਏ ਜਾਂਦੇ ਨੇ। ਇਸੇ ਤਰ੍ਹਾਂ ਜਿਹੜਾ ਮਨ ਹੈ ਇਹ ਗੁਰੂ ਪਿਆਰੋ ਨਾਮ ਦੇ ਰੰਗ ਨਾਲ ਧੋਤਾ ਹੈ, ਤੋ ਉਹ ਤੋਂ ਪਰ ਨਾ ਵੈ ਕਰੰਗ। ਸੋ ਇਸ ਪ੍ਰਕਾਰ ਸਾਧ ਸੰਗਤ ਰੂਪੀ ਘਾਟ ਤੇ ਆ ਕਰਕੇ ਉੱਕੀਆਂ ਚੁੱਕੀਆਂ ਰੂਪ ਮੁੱਕੀਆਂ ਦੇ ਨਾਲ, ਇਸ ਪ੍ਰਕਾਰ ਪ੍ਰੇਮ ਰੂਪੀ ਜਲ ਦੇ ਨਾਲ ਤੇ ਨਾਮ ਰੂਪੀ ਸਾਬਣ ਦੇ ਨਾਲ, ਇਸ ਤਰ੍ਹਾਂ ਇਹ ਸਾਰੀ ਜਿਹੜੀ ਮੈਲ ਹੈ ਲੈ ਜਾਂਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਨਾਮ ਪ੍ਰਭ ਆਰਾਧਨ ਨਿਰਮਲ ਰੀਤ, ਪਰਮੇਸ਼ਰ ਦਾ ਜਿਹੜਾ ਆਰਾਧਨ ਕਰਨਾ ਹੈ ਇਹ ਸਭ ਤੋਂ ਉੱਚਲ ਰੀਤੀ ਤੇ ਮਰਿਆਦਾ ਹੈ।
ਸਾਧ ਸੰਗ ਬਿਨਸੀ ਬਿਪਰੀਤ,
ਫਿਰ ਸਾਧ ਸੰਗਤ ਦੀ ਪ੍ਰਾਪਤੀ ਕਰਕੇ, ਸਾਧ ਸੰਗਤ ਵਿਚ ਪ੍ਰਾਪਤ ਹੋਣ ਕਰਕੇ ਜਿਹੜੀ ਵਿਪਰੀਤ ਪਰਮੇਸ਼ਰ ਤੋਂ ਬੇਮੁਖ ਹੋਣ ਵਾਲੀ ਗੱਲ ਹੈ, ਪਰਮੇਸ਼ਰ ਤੋਂ ਉਲਟ ਜਿਹੜੀ ਬੁੱਧੀ ਹੈ ਉਹ ਗੁਰੂ ਪਿਆਰਿਓ ਦੂਰ ਹੋ ਜਾਂਦੀ ਇੱਥੇ ਆ ਕਰਕੇ। ਸਾਧ ਸੰਗਤ ਵਿਚ ਆ ਕਰਕੇ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਪਿਆਰ ਪੈਦਾ ਹੁੰਦਾ ਹੈ।
ਮੀਤ ਹੀਤ ਧਨ ਨਹਿ ਪਾਰਨ,
ਮੀਤ ਜਿਹੜੇ ਮਿੱਤਰ ਹਨ, ਹੀਤ ਜਿਹੜੇ ਹਿਤੂ ਹਨ, ਹਿਤ ਕਰਨ ਵਾਲੇ, ਪ੍ਰੇਮ ਕਰਨ ਵਾਲੇ, ਅਤੇ ਧਨ ਜਿਹੜੀ ਮਾਇਆ ਹੈ, ਨਹਿ ਪਾਰਨ, ਇਹਨਾਂ ਦਾ ਆਸਰਾ ਨਹੀਂ ਰਹਿਣਾ ਹੈ। ਤੋ ਹਰ ਵਕਤ ਇਹਨਾਂ ਦਾ ਆਸਰਾ ਨਹੀਂ ਰਹੇਗਾ, ਸਰੀਰ ਦੇ ਕਰਕੇ ਮਿੱਤਰ ਹਨ, ਜਿੰਨਾ ਚਿਰ ਤੱਕ ਇਸਤਰੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਹੈ ਸਰੀਰ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਮਿੱਤਰ ਹਨ, ਸੋ ਫਿਰ ਹਿੰਦੂ ਵੀ ਸਰੀਰ ਦੇ ਨਾਲ ਹੀ ਪ੍ਰੇਮ ਕਰਨ ਵਾਲੇ ਹਨ, ਜਿੰਨਾ ਚਿਰ ਤੱਕ ਸਰੀਰ ਹੈ ਉਹਨਾਂ ਤੱਕ ਇਹ ਹਨ। ਫਿਰ ਇੱਕ ਜੀਵ ਦਾ ਸਹਾਇਤਾ ਕਰਨ ਵਾਲੀ ਜੀਵ ਮਨ ਦਾ ਜਿਹੜਾ ਆਪਣਾ ਮਿੱਤਰ ਉਹ ਹੈ ਮਾਇਆ, ਸੋ ਮਾਇਆ ਵੀ ਸਰੀਰ ਦੇ ਨਾਲ ਹੀ ਹੈ। ਸੋ ਇਸ ਪ੍ਰਕਾਰ ਇਹ ਤਾਂ ਜਿੰਨਾ ਚਿਰ ਤੱਕ ਸਰੀਰ ਉਹਨਾਂ ਚਿਰ ਤੱਕ ਹਨ, ਜਦੋਂ ਇਹ ਸਰੀਰ ਨਾ ਰਹੇਗਾ ਉਦੋਂ ਗੁਰੂ ਪਿਆਰੋ ਇਹਨਾਂ ਦਾ ਵੀ ਆਸਰਾ ਨਹੀਂ ਰਹੇਗਾ। ਉਦੋਂ ਤਾਂ ਜਿਹੜੇ ਕਰਮ ਕੀਤੇ ਹੋਏ ਨੇ ਉਹ ਹੀ ਜੀਵ ਦੇ ਸਾਥੀ ਬਣਦੇ ਨੇ। ਸੋ ਇਸ ਪ੍ਰਕਾਰ ਜਿਹੜੇ ਕਰਮ ਹਨ ਉਹਨਾਂ ਦਾ ਆਸਰਾ ਰਹਿਣਾ, ਜਾਂ ਜਪਿਆ ਹੋਇਆ ਨਾਮ ਉਹਦਾ ਆਸਰਾ, ਇਸ ਕਰਕੇ ਮਿੱਤਰਾਂ ਦਾ, ਹਿੰਦੂਆਂ ਦਾ, ਧਨ ਦਾ ਆਸਰਾ ਨਹੀਂ ਹਰ ਵਕਤ।
ਧਨ ਧਨ ਮੇਰੇ ਨਾਰਾਇਣਾ,
ਇਹ ਮੇਰੇ ਨਾਰਾਇਣ ਪਰਮੇਸ਼ਰ ਜੀ ਆਪ ਜੀ ਧਨ ਹੋ ਧਨ ਹੋ। ਨਾਰਾਇਣ ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ ਹੈ, ਨਾਰਾਇਣਾ ਜਿਹਦੇ ਵਿੱਚ ਅਵਿਦਿਆ ਰੂਪੀ ਨਾਰਾਤ ਨਹੀਂ ਹੈ, ਐਸਾ ਪਰਮੇਸ਼ਰ ਹੈ ਜਿਹੜਾ ਉਹ ਧਨ ਹੈ ਮਨ ਕਰਕੇ, ਧਨ ਹੈ ਬਾਣੀ ਕਰਕੇ। ਇਸੇ ਪ੍ਰਕਾਰ ਧਨ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਪਿਆ ਹੈ ਉਹ ਵੀ ਧਨ ਹੋ ਗਏ ਨੇ ਪਿਛਲੇ ਸਮੇਂ ਦੇ ਵਿੱਚ, ਜਿਹੜੇ ਹੁਣ ਜਪਦੇ ਨੇ ਉਹ ਵੀ ਧਨਤਾ ਦੇ ਯੋਗ ਨੇ, ਜਿਹੜੇ ਅਗਾਂਹ ਨੂੰ ਜਪਣਗੇ ਉਹ ਵੀ ਧਨਤਾ ਦੇ ਯੋਗ ਹੋ ਜਾਣਗੇ। ਇਸੇ ਕਰਕੇ ਧਨ ਧਨ ਮਨ ਕਰਕੇ ਵੀ ਉਹ ਧਨ ਹੋਏ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਅਤੇ ਬਾਣੀ ਕਰਕੇ ਵੀ ਉਹ ਧਨਤਾ ਦੇ ਯੋਗ ਹੋ ਗਏ ਹਨ।
ਨਾਨਕ ਬੋਲੇ ਅੰਮ੍ਰਿਤ ਬਾਣੀ,
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਬੋਲੇ ਅੰਮ੍ਰਿਤ ਬਾਣੀ। ਅਸੀਂ ਤਾਂ ਭਾਈ ਜਿਹੜੀ ਅੰਮ੍ਰਿਤ ਵਰਗੀ ਇਹ ਗੁਰਬਾਣੀ ਹੈ ਉਸ ਦਾ ਜਾਪ ਕਰਦੇ ਹਾਂ, ਉਹੀ ਬੋਲਦੇ ਉਚਾਰਨ ਕਰਦੇ ਹਾਂ, ਅਥਵਾ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਜਿਹੜੀ ਇਹ ਗੁਰਬਾਣੀ ਹੈ, ਜਿਨ੍ਹਾਂ ਨੇ ਇਹ ਗੁਰਬਾਣੀ ਪੜ੍ਹੀ ਹੈ ਉਹ ਗੁਰੂ ਪਿਆਰੋ ਮੌਤ ਤੋਂ ਰਹਿਤ ਹੋ ਗਏ ਨੇ, ਮਰੇ ਨਹੀਂ ਹਨ ਜਿਨ੍ਹਾਂ ਨੇ ਗੁਰਬਾਣੀ ਦਾ ਜਾਪ ਕਰ ਲਿਆ ਹੈ। ਸੋ ਇਸ ਪ੍ਰਕਾਰ ਆਪਾਂ ਨੂੰ ਕਈ ਉਦਾਹਰਨਾਂ ਇਸ ਤਰ੍ਹਾਂ ਦੀਆਂ ਇਤਿਹਾਸ ਦੇ ਵਿੱਚੋਂ ਪ੍ਰਾਪਤ ਹੋਣਗੀਆਂ, ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਤੇ ਉਹ ਮਰੇ ਨਹੀਂ, ਭਾਵੇਂ ਸਰੀਰ ਕਰਕੇ ਨਹੀਂ ਹਨ, ਸਰੀਰ ਨੇ ਤਾਂ ਨਾਸ਼ ਹੋ ਜਾਣਾ ਪਰ ਆਤਮਕ ਮੌਤ ਉਹਨਾਂ ਦੀ ਕਦੇ ਨਹੀਂ ਹੋਈ। ਸੋ ਇਸ ਪ੍ਰਕਾਰ ਸਦਾ ਹੀ ਚਾਹੁਣਗੇ ਲੋਕ ਸਾਡੀ ਮੌਤ ਨਾ ਹੋਵੇ, ਅਸੀਂ ਮਰੀਏ ਨਾ। ਕਿਹੜਾ ਮਰਨਾ ਚਾਹੁੰਦਾ? ਕੋਈ ਵੀ ਨਹੀਂ, ਸਾਰਿਆਂ ਨੂੰ ਹੀ ਮੋਹ ਹੈ ਆਪਣੇ ਸਰੀਰ ਦੇ ਨਾਲ, ਕੋਈ ਵੀ ਮਰਨਾ ਨਹੀਂ ਚਾਹੇਗਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜੇ ਤੂੰ ਜਿਉਣਾ ਤਾਂ ਗੁਰਬਾਣੀ ਪੜ੍ਹ, ਹਰ ਵਕਤ ਜਿਉਂਦਾ ਰਹੇਗਾ, ਮਰੇਗਾ ਨਹੀਂ। ਇਸ ਪ੍ਰਕਾਰ ਇਹ ਗੁਰਬਾਣੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਸੋ ਆਪਾਂ ਨੂੰ ਪਤਾ ਭਾਵੇਂ ਬਾਬਾ ਦੀਪ ਸਿੰਘ ਦਾ ਸਿਰ ਲੈ ਗਿਆ ਪਰ ਸਿਰ ਲਾ ਕੇ ਵੀ ਉਹ ਲੜੇ ਨੇ, ਇਸ ਪ੍ਰਕਾਰ ਮੌਤ ਨਹੀਂ ਉਹਨਾਂ ਦੀ ਹੋਈ। 21 ਦਿਨ ਗੁਰੂ ਪਿਆਰੋ ਭਾਈ ਤਾਰੂ ਸਿੰਘ ਜੀ ਖੋਪੜੀ ਲੈ ਗਈ ਸਿਰ ਤੋਂ, 21 ਦਿਨ ਉਸੇ ਤਰ੍ਹਾਂ ਬੈਠੇ ਰਹੇ ਨੇ। ਇਹ ਕਾਹਦਾ ਪ੍ਰਤਾਪ ਸੀ? ਗੁਰਬਾਣੀ ਦਾ ਪ੍ਰਤਾਪ। ਸੋ ਗੁਰਬਾਣੀ ਦੇ ਕਰਕੇ ਗੁਰੂ ਪਿਆਰੋ ਉਹ ਆਰੇ ਨਾਲ ਚਿਰੇ ਗਏ, ਚਰਖੜੀ ਤੇ ਚੜ ਗਏ, ਦਿਗਾਂ ਦੇ ਵਿੱਚ ਉਬਾਲੇ ਗਏ, ਇਹ ਗੁਰਬਾਣੀ ਦੇ ਨਾਲ। ਐਸਾ ਇਹ ਗੁਰਬਾਣੀ ਅੰਮ੍ਰਿਤ ਸਰੂਪ ਹੈ, ਮ੍ਰਿਤੂ ਤੋਂ ਰਹਿਤ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲੀ, ਮੌਤ ਤੋਂ ਰਹਿਤ ਕਰ ਦਿੰਦੀ ਹੈ। ਫਿਰ ਇਹ ਗੁਰਬਾਣੀ ਜਿਹੜੀ ਅੰਮ੍ਰਿਤ ਵਰਗੀ ਮਿੱਠੀ ਹੈ, ਇਹਦੇ ਵਿੱਚੋਂ ਰਸ ਪ੍ਰਾਪਤ ਹੁੰਦਾ ਹੈ। ਸੰਸਾਰ ਦੇ ਜਿਹੜੇ ਰਸ ਨੇ, ਜਿੰਨਾ ਚਿਰ ਤੱਕ ਤਾਂ ਜ਼ਬਾਨ ਤੇ ਪਦਾਰਥ ਆਪਾਂ ਖਾਂਦੇ ਰਹਿੰਦੇ ਹਾਂ, ਜਿੰਨਾ ਚਿਰ ਤੱਕ ਜੀਭ ਤੇ ਰਹਿੰਦਾ ਉਹਨਾਂ ਚਿਰ ਤੱਕ ਉਹਦਾ ਰਸ ਆਉਂਦਾ ਰਹਿੰਦਾ। ਜਦੋਂ ਉਹ ਗਲੇ ਤੋਂ ਥੱਲੇ ਹੋ ਗਿਆ ਉਦੋਂ ਗੁਰੂ ਪਿਆਰੋ ਕਿਸੇ ਵੀ ਚੀਜ਼ ਦਾ ਸਵਾਦ ਨਹੀਂ ਰਹਿ ਜਾਂਦਾ, ਜ਼ਬਾਨ ਤੱਕ ਸਵਾਦ ਹੈ ਬਸ। ਫਿਰ ਜਿਹੜਾ ਪਦਾਰਥ ਆਪਾਂ ਨੂੰ ਪਸੰਦ ਹੋਵੇ ਬਹੁਤਾ, ਉਹ ਜੇ ਆਪਾਂ ਬਹੁਤਾ ਖਾਂਦੇ ਰਹੀਏ ਆਪਾਂ ਉਹ ਤੋਂ ਅੱਕ ਜਾਂਦੇ, ਉਹਦਾ ਵੀ ਰਸ ਤੁੱਛ ਹੋਇਆ, ਫਿਰ ਉਹਦਾ ਵੀ ਕੋਈ ਬਹੁਤਾ ਰਸ ਨਹੀਂ ਹੈ। ਤੇ ਇਸ ਪ੍ਰਕਾਰ ਇਹ ਸੰਸਾਰ ਦੇ ਰਸਾਂ ਦੀ ਗੱਲ। ਤੇ ਜਿਹੜਾ ਗੁਰਬਾਣੀ ਦਾ ਰਸ ਗੁਰੂ ਪਿਆਰੋ ਜਦੋਂ ਆ ਜਾਂਦਾ, ਨਾਮ ਦਾ ਰਸ, ਉਦੋਂ ਫਿਰ ਗੁਰੂ ਪਿਆਰੋ ਇਹ ਤੋਂ ਅੱਕੀਦਾ ਨਹੀਂ। ਜਿੰਨਾ ਵੱਧ ਜਪੀਏ, ਜਿੰਨਾ ਜਪਦੇ ਜਾਈਏ, ਜਿੰਨਾ ਇਹ ਗੁਰਬਾਣੀ ਜਿੰਨੀ ਪੜ੍ਹਦੇ ਜਾਈਏ, ਓਨਾ ਹੀ ਰਸ ਇਹਦੇ ਵਿੱਚੋਂ ਵੱਧ ਪ੍ਰਾਪਤ ਨਿਕਲਦਾ, ਓਨਾ ਹੀ ਵੱਧ ਹੁੰਦਾ ਜਾਂਦਾ ਹੈ। ਖਾਵੇ ਖਰਚਾ ਰਲ ਮਿਲ ਪਾਈ, ਟੋਟ ਨਾ ਆਵੇ ਵੱਧ ਤੋਂ ਜਾਈ, ਟੋਟਾ ਨਹੀਂ ਆਉਂਦਾ, ਘਾਟਾ ਨਹੀਂ ਆਉਂਦਾ, ਇਹਦਾ ਰਸ ਜਿਹੜਾ ਗੁਰੂ ਪਿਆਰੋ ਇਹ ਵੱਧਦਾ ਜਾਂਦਾ। ਇਸ ਕਰਕੇ ਮਹਾਰਾਜ ਨੇ ਕਿਹਾ ਅੰਮ੍ਰਿਤ ਬਾਣੀ। ਸੋ ਅੰਮ੍ਰਿਤ ਵਰਗੀ ਇਹ ਸਤਿਗੁਰਾਂ ਦੀ ਗੁਰਬਾਣੀ ਹੈ, ਅਸੀਂ ਤਾਂ ਮਹਾਰਾਜ ਕਹਿੰਦੇ ਪਾਈ ਇਹ ਗੁਰਬਾਣੀ ਬੋਲਦੇ ਹਾਂ, ਨਾਮ ਰੂਪੀ ਜਿਹੜੀ ਗੁਰਬਾਣੀ ਇਹ ਅਸੀਂ ਉਚਾਰਨ ਕਰਦੇ ਹਾਂ, ਬੋਲਦੇ ਹਾਂ।
ਇੱਕ ਬਿਨਾ ਦੂਜਾ ਨਹੀਂ ਜਾਣੀ,
ਫਿਰ ਇੱਕ ਪਰਮੇਸ਼ਰ ਤੋਂ ਬਿਨਾ ਅਸੀਂ ਹੋਰ ਦੂਜਾ ਕੋਈ ਨਹੀਂ ਜਾਣਦੇ, ਹੋਰ ਕਿਸੇ ਨੂੰ ਅਸੀਂ ਮਨੌਤ ਨਹੀਂ ਕਰਦੇ, ਹੋਰ ਕਿਸੇ ਨੂੰ ਮੰਨਦੇ ਨਹੀਂ, ਇੱਕ ਪਰਮੇਸ਼ਰ ਨੂੰ ਹੀ ਮੰਨਦੇ ਹਾਂ, ਸਤਿਗੁਰਾਂ ਦੀ ਗੁਰਬਾਣੀ ਨੂੰ ਮੰਨਦੇ ਹਾਂ, ਗੁਰਬਾਣੀ ਹੀ ਪੜ੍ਹਦੇ ਹਾਂ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨ ਦੀ ਦਾਤ ਬਖਸ਼ਣੀ ਜੀ। ਉਪਦੇਸ਼ ਸਤਿਗੁਰਾਂ ਦਾ ਸਾਡੇ ਹਿਰਦੇ ਦੇ ਵਿੱਚ ਵਸੇ, ਤਾਂ ਜੋ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਣ। ਦੇਹੋ ਸੱਜਣਾ ਸੀ ਸੜੀਆਂ, ਜੇ ਹੋਵੇ ਸਾਹਿਬ ਸਿੰਘ ਫੇਲ, ਹੋਈਆਂ ਭੁੱਲਾਂ ਦੀਆਂ ਮਾਫੀਆਂ ਜੀ, ਸਦੇ ਬਖਸ਼ੋ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।